ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰਨ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ। ਸੋ ਆਓ, ਅੰਮ੍ਰਿਤ ਵੇਲੇ ਦਾ ਨਿਤੇਮ ਹੋਇਆ, ਉਪਰੰਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਜੋ ਪਾਠ ਬੋਧ ਔਰ ਅਰਥ ਬੋਧ ਇਹ ਦੋਨੋਂ ਹੀ ਇਕੱਠੇ ਸਤਿਗੁਰੂ ਮਹਾਰਾਜ ਸਾਹਿਬ ਨੇ ਬਖਸ਼ੀ ਹੋਈ ਹੈ। ਸੋ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਆਓ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹਨ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਰਾਗ ਸੂਹੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅੰਮ੍ਰਿਤ ਵਚਨ ਰਾਗ ਦੇ ਤੀਸਰੇ ਸੁਰਤਾਲ ਵਿੱਚ ਹੈ, ਇਹ ਬੋਲਦੇ ਹੋਏ ਅੱਗੇ ਇੱਕ ਓਅੰਕਾਰ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇਹ ਮੰਗਲ ਹੈ। ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਤੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸੋ ਆਓ, ਅੰਮ੍ਰਿਤ ਉਪਦੇਸ਼ ਸਤਿਗੁਰਾਂ ਦੀ ਰਸਨਾ ਤੋਂ ਹੈ। ਆਪ ਇਹ ਪਰਮੇਸ਼ਰ ਨੇ ਨਿਰਾਕਾਰ ਤੋਂ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦਾ ਧਾਰਨ ਕੀਤਾ ਹੋਇਆ। ਜਿਸ ਪ੍ਰਕਾਰ ਆਪਣਾ ਗਿਆਨ ਆਪ ਬਖਸ਼ ਰਹੇ ਨੇ, ਆਪਣਾ ਨਾਮ ਆਪ ਜਪਾ ਰਹੇ ਨੇ, ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੀ।
ਆਵਹੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ।
ਹੇ ਸੱਜਣ ਸਤਿਗੁਰੂ ਜੀ, ਆਵਹੋ ਭਾਵ ਕੀ ਆਵੋ, ਕਿਰਪਾ ਕਰਕੇ ਮੈਨੂੰ ਦਰਸ਼ਨ ਦੀਦਾਰ ਦੇਣਾ ਕਰੋ ਜੀ। ਇਸ ਕਰਕੇ ਹੇ ਰਾਮ ਪਿਆਰੇ, ਤੇ ਰਾਮ ਦਾ ਅਰਥ ਪਿਆਰੇ ਵੀ ਹੁੰਦਾ, ਰਾਮ ਦਾ ਅਰਥ ਰਮੇ ਹੋਏ ਵੀ ਹੁੰਦਾ। ਰਾਮ ਪਿਆਰੇ ਹੋ ਮੈਂ ਤੇਰਾ ਦਰਸ਼ਨ, ਤੁਸੀਂ ਰਮੇ ਹੋਏ ਰਾਮ ਦਾ ਸਰੂਪ ਹੋ, ਗੁਰ ਪਰਮੇਸ਼ਰ ਏਕ ਹੈ। ਹੇ ਪਿਆਰੇ ਸਤਿਗੁਰੂ, ਮੈਂ ਤੁਹਾਡਾ ਦੀਦਾਰ ਦੇਖਣਾ ਕਰਾਂ ਜਾਂ ਦਰਸ਼ਨ ਦੇਖਣਾ ਚਾਹੁੰਦਾ ਹਾਂ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਹੇ ਸੱਜਣ ਬ੍ਰਹਮ ਚੇਤਨ, ਮੇਰੇ ਹਿਰਦੇ ਚ ਆਵੋ ਆ ਕੇ ਸਾਕਸ਼ਾਤ ਹੋਵੋ, ਤਾਂ ਜੋ ਹੋ ਮੈਂ ਤੇਰਾ ਦਰਸ਼ਨ ਦੀਦਾਰ ਦੇਖਾਂ, ਭਾਵ ਕਿ ਸਖਿਆਤਾਕਾਰ ਤੇਰੇ ਦਰਸ਼ਨ ਮੈਨੂੰ ਹੋਣ। ਅੱਗੇ ਫਰਮਾਉਂਦੇ ਨੇ,
ਘਰ ਆਪਣੜੈ ਖੜੀ ਤੱਕਾਂ।
ਤੇ ਇਸ ਨੂੰ ਪਾਈ, ਇੱਕ ਤਾਂ ਤੱਕਾ ਸ਼ਬਦ ਭਾਰਾ ਬੋਲਣਾ, ਤਕਾ ਨਾ ਬਣੇ ਤੱਕਾ। ਤੇ ਦੂਸਰਾ ਹੈ ਵੀ ਆਪਨ ਕਹਿ ਕੇ ਡੈ ਪਾਸ਼ ਹੈ, ਬੋਲਣ ਵਾਸਤੇ ਡੈਸ਼ ਹੈ, ਇਹਦੇ ਸੰਬੰਧਿਤ ਪਾਠ ਹੈ। ਵੈਸੇ ਤਾਂ ਆਪਨ ਡੈ, ਮੈਂ ਆਪਣੇ ਪ੍ਰਤੱਖ ਘਰ ਦੇ ਵਿੱਚ ਖੜੀ ਜਾਂ ਪ੍ਰਤੱਖ ਅੰਤਸ਼ ਕਰਨ ਵਿੱਚ ਜਾਂ ਵੇ ਸਤਸੰਗਤ ਰੂਪੀ ਘਰ ਦੇ ਖੜੀ, ਭਾਵ ਸਮਾਹਤ ਚਿਤ ਹੋ ਕਰਕੇ ਤੇਰਾ ਜਿਹੜਾ ਰਸਤਾ ਹੈ ਤੱਕਾਂ ਵੇਖ ਤੱਕ ਰਹੀ ਹਾਂ, ਕਿਰਪਾ ਕਰੋ ਮੇਰੇ ਤੇ।
ਮੈਂ ਮਨ ਚਾਓ ਕਨੇਰਾ ਰਾਮ।
ਹੇ ਰਾਮ ਪਰਮੇਸ਼ਰ, ਮੇਰੇ ਮਨ ਦੇ ਵਿੱਚ ਚਿੱਤ ਦੇ ਵਿੱਚ ਤੇਰੀ ਪ੍ਰਾਪਤੀ ਦਾ ਬਹੁਤ ਹੀ ਚਾਅ ਲੱਗਿਆ ਹੋਇਆ ਹੈ, ਤੇਰੇ ਦਰਸ਼ਨਾਂ ਦਾ ਕਨੇਰਾ ਬਹੁਤ ਹੀ ਚਾਅ ਨਾਮ ਉਤਸ਼ਾਹ ਦਾ ਹੁੰਦਾ, ਚਾਓ ਉਤਸ਼ਾਹ ਲੱਗਿਆ ਹੋਇਆ ਹੈ।
ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ।
ਹੇ ਮੇਰੇ ਪ੍ਰਭ ਪਰਮੇਸ਼ਰ ਜੀ, ਮੇਰੀ ਅਰਜ ਨੂੰ ਬੇਨਤੀ ਨੂੰ ਸੁਣਨਾ ਕਰੋ, ਮੇਰੇ ਮਨ ਚਿੱਤ ਦੇ ਵਿੱਚ ਤੁਹਾਡੀ ਪ੍ਰਾਪਤੀ ਦਾ ਬਹੁਤ ਹੀ ਚਾ ਲੱਗਿਆ ਹੋਇਆ, ਦਰਸ਼ਨਾਂ ਦਾ ਕਨੇਰਾ ਬਹੁਤ ਹੀ ਉਤਸ਼ਾਹ ਲੱਗਿਆ ਹੋਇਆ ਹੈ।
ਮੈਂ ਤੇਰਾ ਪਰਵਾਸਾ,
ਮੈਨੂੰ ਤੇਰਾ ਤੁਹਾਡਾ ਹੀ ਪਰਵਾਸਾ ਨਾ ਭਰੋਸੇ ਦਾ ਹੁੰਦਾ, ਤੁਹਾਡਾ ਹੀ ਭਰੋਸਾ ਹੈ। ਅੱਗੇ ਜਿਨ੍ਹਾਂ ਗੁਰਮੁਖਾਂ ਸੰਤਾਂ ਭਗਤਾਂ ਨੂੰ ਦਰਸ਼ਨ ਹੋਏ ਨੇ ਉਹਨਾਂ ਦੀ ਅਵਸਥਾ ਦੱਸਣਗੇ ਹੁਣ।
ਦਰਸ਼ਨ ਦੀਖ ਭਈ ਨੇ ਕੇਵਲ,
ਹੇ ਪਰਮੇਸ਼ਰ ਤੇਰੇ ਦੀਦਾਰ ਦੇਖ ਕਰਕੇ ਨੇਹ ਕੇਵਲ ਦਾ ਅਰਥ ਹੈ ਸ਼ੁੱਧ ਚਿੱਤ ਪਈ ਹੋਈ ਹਾਂ। ਨੇਹ ਕੇਵਲ ਨੇਹ ਵਿਸ਼ੇਸ਼ ਕਰਕੇ, ਕੇਵਲ ਨਿਰੋਲ ਹੀ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੀ ਹੋਈ ਹਾਂ। ਇਹ ਉਹਨਾਂ ਦੀ ਅਵਸਥਾ ਕਥਨ ਕਰਦੇ ਹੈ ਜਿਨ੍ਹਾਂ ਨੂੰ ਪ੍ਰਾਪਤ ਹੋਇਆ
ਜਨਮ ਮਰਨ ਦੁੱਖ ਨਾਸਾ।
ਵਾਹਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਜੰਮਣ ਤੇ ਮਰਨ ਦਾ ਦੁੱਖ ਹੈ ਜਿਹੜਾ ਕਸ਼ਟ ਹੈ ਨਸ ਜਾਂਦਾ ਹੈ, ਨਿਵਿਰਤ ਹੋ ਜਾਂਦਾ ਹੈ। ਉਹਨਾਂ ਦਾ ਜੰਮਣ ਮਰਨ ਦਾ ਕਸ਼ਟ ਨਿਵਿਰਤ ਹੋ ਗਿਆ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ।
ਸਗਲੀ ਜੋਤ ਜਾਤਾ ਤੂੰ ਸੋਈ,
ਹੇ ਪਰਮੇਸ਼ਰ ਸਗਲੀ ਸਾਰੀਆਂ ਜਿਹੜੀਆਂ ਜੋਤੀਆਂ ਹਨ, ਖੱਟ ਜੋਤੀਆਂ ਮੰਨੀਆਂ, ਉਹਦੇ ਵਿੱਚ ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ, ਅਗਨੀ, ਇਹਦੇ ਵਿੱਚ ਇੱਕ ਜੋਤੀ ਤੇ ਥੋੜਾ ਜਿਹਾ ਵਿਦਵਾਨਾਂ ਦਾ ਮਤਭੇਦ ਹੈ, ਬਾਕੀ ਪੰਜ ਜੋਤੀਆਂ ਸਾਰੀਆਂ ਇਹ ਗਿਣੀਆਂ ਜਾਂਦੀਆਂ। ਤੇ ਕਈਆਂ ਨੇ ਇਹ ਜਿਹੜੀ ਜੋਤੀ ਬੁੱਧੀ ਨੂੰ ਮੰਨਿਆ, ਤੇ ਕਈਆਂ ਨੇ ਭਾਈ ਇਹ ਬਾਣੀ ਨੂੰ ਮੰਨਿਆ, ਸ਼ਬਦ ਨੂੰ, ਤੇ ਦੁਆਬੇ ਦੇ ਵਿਦਵਾਨਾਂ ਨੇ ਟਟਿਆਣੇ ਨੂੰ ਮੰਨਿਆ ਹੋਇਆ। ਇਸ ਪ੍ਰਕਾਰ ਜਿਹੜੀਆਂ ਇਹ ਖੱਟ ਜੋਤੀਆਂ ਨੇ, ਤੇ ਇਹਨਾਂ ਸਾਰੀਆਂ ਦੇ ਵਿੱਚ ਤੇਰੇ ਹੀ ਆਪਣਾ ਸਰੂਪ ਹੈ। ਸਭ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਚਾਨਣ ਹੋਏ। ਇਹ ਖੱਟ ਜੋਤੀਆਂ ਵੀ ਆਪਣੇ ਆਪ ਪ੍ਰਕਾਸ਼ ਨਹੀਂ ਹੈ, ਤੇਰੇ ਪ੍ਰਕਾਸ਼ ਕਰਕੇ ਪ੍ਰਕਾਸ਼ ਮੇਹ। ਇਸ ਕਰਕੇ ਮੈਂ ਇਹਨਾਂ ਖੱਟ ਜੋਤੀਆਂ ਦੇ ਵਿੱਚ ਤੇ ਇੱਕੋ ਪਰਮੇਸ਼ਵਰ ਵਾਹਿਗੁਰੂ ਤੇਰੇ ਆਪਣੇ ਸਰੂਪ ਤੈਨੂੰ ਹੀ ਜਾਤਾ ਜਾਣਨਾ ਕੀਤਾ, ਜਾਂ ਤੇਰੀ ਜਾਤਾ ਪੈਦਾ ਕੀਤੀਆਂ ਹੋਈਆਂ ਨੇ ਇਹ ਖੱਟ ਜੋਤੀਆਂ ਜਿਹੜੀਆਂ ਨੇ। ਇਸ ਕਰਕੇ ਇਹ ਸਭ ਕੁਝ ਤੇਰਾ ਪੈਦਾ ਕੀਤਾ ਹੈ।
ਮਿਲਿਆ ਭਾਏ ਸੁਭਾਏ,
ਸਾਰੀ ਸ੍ਰਿਸ਼ਟੀ ਵਿੱਚ ਜੋਤੀ ਸਰੂਪ ਤੈਨੂੰ ਹੀ ਜਾਣਿਆ, ਅਤੇ ਪਾਏ ਪ੍ਰੇਮ ਵਾਲਾ ਸੁਭਾਏ ਸੁਭਾਅ ਧਾਰਨ ਵਾਲਿਆਂ ਨੂੰ ਹੀ ਮਿਲਿਆ ਹੈ ਤੂੰ। ਜਿਹੜੇ ਪੂਰੇ ਗੁਰਾਂ ਦੇ ਪਾਏ ਮਰਜ਼ੀ ਅਨੁਸਾਰ ਚੱਲਦੇ ਹੈ ਉਹਨਾਂ ਨੂੰ ਸੁਭਾਏ ਸੁਭਾਵਕ ਹੀ ਮਿਲਿਆ, ਪੰਜਾਂ ਪ੍ਰਕਾਸ਼ ਰੂਪ ਹੋ ਕੇ ਮਿਲਿਆ ਹੈ।
ਨਾਨਕ ਸਾਜਨ ਕਉ ਬਲ ਜਾਈਐ,
ਸਤਿਗੁਰੂ ਜੀ ਕਥਨ ਕਰਦੇ ਹੈ ਸਾਜਨ ਸੱਜਣ ਅਕਾਲ ਪੁਰਖ ਜੀ, ਤੇਰੇ ਕਉ ਦਾ ਅਰਥ ਹੈ ਤਾਂ, ਤੇਰੇ ਤਾਂ ਹੀ ਬਲ ਬਲਿਹਾਰ ਜਾਈਏ ਜਾਣਾ ਕਰੀਏ। ਇਸ ਕਰਕੇ ਕਿਉਂਕਿ ਜਿਹੜਾ ਸਤਸੰਗਤ ਦੇ ਵਿੱਚ ਜਿਵੇਂ ਪ੍ਰਾਪਤ ਹੁੰਦਾ, ਅੱਗੇ ਦੱਸਦੇ ਨੇ
ਸਾਚ ਮਿਲੇ ਘਰ ਆਏ,
ਸਤਸੰਗਤ ਰੂਪੀ ਘਰ ਦੇ ਵਿੱਚ ਆਏ ਆਉਣਾ ਕੀਤਾ ਤਾਂ ਤੇਰੇ ਸੱਚ ਸੱਚੇ ਸਰੂਪ ਨਾਲ ਮਿਲੇ ਮਿਲਾਪ ਹੋਇਆ, ਜਾਂ ਸਾਚ ਸੱਚੇ ਗੁਰੂ ਮਿਲੇ ਤਾਂ ਤੇਰੇ ਸਰੂਪ ਰੂਪੀ ਘਰ ਵਿੱਚ ਆਏ, ਤੇ ਆ ਕਰਕੇ ਤੈਨੂੰ ਮਿਲੇ। ਪਰਮੇਸ਼ਰ ਦੇ ਤਾਈ ਬਲਿਹਾਰ, ਕਿਉਂਕਿ ਬਲ ਜਾਈਏ ਲਿਖਿਆ ਹੈ, ਪਰਮੇਸ਼ਰ ਦੇ ਤਾਈ ਬਲਿਹਾਰ ਜਾਈਏ ਜੋ ਸਾਚ ਸੱਚਾ ਪਰਮੇਸ਼ਰ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਮਿਲਿਆ ਹੈ।
ਘਰ ਆਇਆੜੇ ਸਾਜਨਾ,
ਹੇ ਸਾਜਨਾ ਸੱਜਣ ਅਕਾਲ ਪੁਰਖ ਜੀ, ਜਦੋਂ ਤੁਸੀਂ ਮੇਰੇ ਅੰਤਸ਼ਕਰ ਰੂਪੀ ਘਰ ਦੇ ਵਿੱਚ ਆਇਆੜੇ ਆ ਕੇ ਇਸਤਿਤ ਹੋਏ, ਤੇ ਜਦੋਂ ਆ ਕੇ ਮਿਲੇ ਤੁਸੀਂ ਪ੍ਰਾਪਤ ਹੋਏ,
ਤਾ ਧਨ ਖਰੀ ਸਰਸੀ ਰਾਮ,
ਹੇ ਰਾਮ ਦਾ ਅਰਥ ਹੈ ਪਿਆਰੇ ਪ੍ਰਭੂ ਪਰਮੇਸ਼ਰ ਜੀ, ਤਾਂ ਤਦ ਹੀ ਮੇਰੀ ਜਗਿਆਸੂ ਰੂਪ ਧਨ ਇਸਤਰੀ ਦੀ ਅਪਾਸ਼ ਬਿਰਤੀ ਖਰੀ ਅਤਿਅੰਤ ਹੀ ਸਰਸੀ ਸਹਿਤ ਪ੍ਰੇਮ ਰਸ ਦੀ ਹੋ ਗਈ, ਯਾਨੀ ਆਨੰਦਿਤ ਹੋ ਗਈ। ਇਹਦੇ ਵਿੱਚ ਥੋੜੀ ਜਿਹੀ ਵਿਚਾਰ ਨੂੰ ਜਿਵੇਂ ਚੱਕਰ ਗੋਲ ਹੁੰਦਾ, ਮੁੜ ਕੇ ਘੁੰਮ ਕੇ ਉੱਥੇ ਆ ਜਾਂਦਾ, ਚੱਕਰ ਕਾ ਵਿਚਾਰ ਹੈ ਇਹ। ਤੇ ਇਹਦੇ ਚ ਐਸਾ ਕਰ ਆਇਆੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ, ਜਦੋਂ ਮਹਾਤਮਾ ਰੂਪ ਸਾਜਨਾ ਸੱਜਣਾ ਦੀ ਇਕੱਤਰਤਾ ਵਾਲੇ ਸਤਸੰਗਤ ਰੂਪੀ ਘਰ ਵਿੱਚ ਜਗਿਆਸੂ ਜਿਹੜਾ ਆਇਆੜੇ ਆਏ, ਜਾਂ ਸੱਜਣ ਮਹਾਤਮਾ ਮੇਰੇ ਘਰ ਵਿੱਚ ਚੱਲ ਕੇ ਆਏ, ਤਾਂ ਮੇਰੀ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਅਤਿਅੰਤ ਪ੍ਰੇਮ ਰਸ ਦੇ ਵਿੱਚ ਉਹ ਪ੍ਰੇਮ ਰਸ ਸਹਿਤ ਹੋ ਗਈ। ਜਦੋਂ ਬਿਰਤੀ ਪ੍ਰੇਮ ਸਹਿਤ ਹੋਈ ਤਾਂ ਹਿਰਦੇ ਰੂਪੀ ਘਰ ਵਿੱਚ ਸ਼ੁਭ ਗੁਣ ਸੱਜਣ ਆ ਗਏ। ਜਦੋਂ ਸ਼ੁਭ ਗੁਣ ਸੱਜਣ ਆਏ ਤਾਂ ਮੇਰੀ ਜਿਗਿਆਸੂ ਰੂਪ ਇਸਤਰੀ ਦੀ ਬਿਰਤੀ ਤਾਤਪਰਜ ਦੇ ਸਹਿਤ ਹੋ ਗਈ। ਤਾਂ ਤਨਖਰੀ ਸਰਸੀ ਰਾਮ ਤੇ ਇਸ ਕਰਕੇ ਸੱਜਣ ਪਰਮੇਸ਼ਰ ਅੰਤਸਕਰ ਰੂਪੀ ਘਰ ਦੇ ਆ ਕੇ ਜਦੋਂ ਸਿੱਖਿਆ ਤਾਤ ਹੋ ਗਏ। ਇਸ ਪ੍ਰਕਾਰ ਦੇ ਵੀ ਇਹਦਾ ਥੋੜਾ ਜਿਹਾ ਅਰਥ ਬਦਲਾਅ ਦੇ ਨਾਲ ਵੀ ਸੰਪਰਦਾਇ ਕੀਤਾ ਜਾਂਦਾ ਹੈ।
ਹਰ ਵਹਿੜੀ ਸਾਚ ਸ਼ਬਦ
ਇਹ ਹਰ ਪਰਮੇਸ਼ਰ ਸਾਚ ਸੱਚੇ ਗੁਰਾਂ ਦੇ ਸ਼ਬਦ ਉਤੇ ਵੀ ਉਪਦੇਸ਼ ਕਰਕੇ ਮੇਰੇ ਚਿੱਤ ਦੀ ਬਿਰਤੀ ਤੇਰੇ ਵਿੱਚ ਮੋਹਿਆੜੀ ਤੋਂ ਭਾਵ ਹੈ ਮੋਹਿਤ ਹੋ ਗਈ, ਖਿੱਚ ਪੈਦਾ ਹੋ ਗਈ ਹੈ ਤੇਰੀ ਪ੍ਰਾਪਤੀ ਦੀ। ਹੇ ਹਰ ਹਰੀ, ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤੇਰੇ ਤਾਈਂ ਤੇ ਮੋਹ ਲਿਆ ਹੈ, ਭਾਵ ਵਸ ਕਰ ਲਿਆ ਹੈ। ਤੇ ਅੱਗੇ ਹੁਣ ਦੱਸਦੇ ਹਨ,
ਠਾਕੁਰ ਦੇਖ ਰਹੰਸੀ ਰਾਮ।
ਹੇ ਠਾਕੁਰ ਸਵਾਮੀ ਰਾਮ ਪਰਮੇਸ਼ਰ ਜੀ, ਤੇਰੇ ਦੀਦਾਰ ਦੇਖ ਕਰਕੇ ਚਿੱਤ ਦੀ ਬਿਰਤੀ ਰਹੰਸੀ ਪ੍ਰਸੰਨਤਾ ਦੇ ਸਹਿਤ ਹੋ ਗਈ। ਰਹੰਸੀ ਭਾਵ ਆਨੰਦਿਤ ਹੋ ਗਈ, ਰਹੰਸੀ ਦਾ ਆਨੰਦਿਤ ਹੋ ਗਈ ਹੈ, ਆਨੰਦ ਹੀ ਆਨੰਦ ਭਰ ਗਿਆ ਹੈ ਅੰਦਰ।
ਗੁਣ ਸੰਗ ਰਹੰਸੀ ਖਰੀ ਸਰਸੀ।
ਹੇ ਸਾਰਿਆਂ ਰੰਗਾਂ ਦੇ ਵਿੱਚ, ਇਹ ਸਾਰੇ ਇਕੱਠੇ ਬੋਲ ਦੋ ਜੀ,
ਜਾ ਰਾਵੀ ਰੰਗ ਰਾਤੈ।
ਹੇ ਸਾਰਿਆਂ ਰੰਗਾਂ ਵਿੱਚ ਰਾਤੇ ਰੰਗੇ ਹੋਏ, ਜਾਂ ਭਗਤਾਂ ਨੂੰ ਆਪਣੇ ਰੰਗ ਆਨੰਦ ਸਰੂਪ ਦੇ ਵਿੱਚ ਰੰਗਣ ਵਾਲੇ ਪਰਮੇਸ਼ਰ, ਜਾਂ ਫਿਰ ਜਦੋਂ ਚਿੱਤ ਦੀ ਬਿਰਤੀ ਤੇਰੇ ਵਿੱਚ ਰਾਵੀ ਮਿਲੀ ਅਭੇਦ ਹੋਈ, ਤਾਂ ਸ਼ੁਭ ਗੁਣਾਂ ਜਣੇ ਗੁਣ ਗਿਆਨ ਆਦਿਕ ਦੇ ਸੰਗ ਨਾਲ ਮਿਲ ਕੇ ਰਹੰਸੀ ਪ੍ਰਸੰਨਤਾ ਦੀ ਪ੍ਰਾਪਤੀ ਕਰਕੇ ਖਰੀ ਅਤਿਅੰਤ ਹੀ ਸਰਸੀ ਸਹਿਤ ਪ੍ਰੇਮ ਰਸ ਦੀ ਹੋ ਗਈ। ਇਸ ਕਰਕੇ ਸ਼ੁਭ ਗੁਣਾਂ ਦੇ ਸੰਗ ਸੰਗਤ ਕਰਕੇ ਰਹੰਸੀ ਰਹੱਸਿਆ ਭਾਵ ਸਿਧਾਂਤ ਦੀ ਪ੍ਰਾਪਤੀ ਕਰਕੇ ਤੇ ਖਰੀ ਅਤਿਅੰਤ ਹੀ ਸਰਸੀ ਸਹਿਤ ਪ੍ਰੇਮ ਰਸ ਦੀ ਹੋ ਗਈ। ਇਉਂ ਜਾਂ ਫਿਰ ਜਦੋਂ ਚਿੱਤ ਦੀ ਬਿਰਤੀ ਇਨ੍ਹਾਂ ਗੁਣਾਂ ਦੇ ਸਹਿਤ ਹੋਈ ਤਾਂ ਸਾਰਿਆਂ ਰੰਗਾਂ ਵਿੱਚ ਰਾਤੇ ਪਰਮੇਸ਼ਰ ਤੇ ਮੈਂ ਤੇਰੀ ਪ੍ਰਾਪਤੀ ਦੇ ਆਨੰਦ ਨੂੰ ਰਾਵੀ ਮਾਨਣਾ ਕੀਤਾ ਹੈ।
ਅਵਗਣ ਮਾਰ ਗੁਣੀ ਘਰ ਛਾਇਆ।
ਹੇ ਕਰਮਾਂ ਅਨੁਸਾਰ ਫਲ ਦੇਣ ਵਾਲੇ ਵਿਧਾਤੇ ਫਲ ਪ੍ਰਦਾਤੇ, ਇਹ ਸਾਰੇ ਤੁਕਾਂ ਇਹ ਵੀ ਇਕੱਠੀਆਂ ਬੋਲੋ ਜੀ।
ਅਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਵਿਧਾਤੈ।
ਇਹ ਕਰਮਾਂ ਅਨੁਸਾਰ ਫਲ ਦੇਣ ਵਾਲੇ ਵਿਧਾਤੈ ਫਲ ਪ੍ਰਦਾਤੇ ਪੂਰੇ ਪੂਰਨ ਪੁਰਖ ਵਿਆਪਕ ਸਾਰੀ ਜਗ੍ਹਾ ਅਕਾਲ ਪੁਰਖ ਜੀ, ਤੁਸੀਂ ਕਿਰਪਾ ਕਰਕੇ ਕਾਮ ਕ੍ਰੋਧ ਆਦਿ ਜਿਹੜੇ ਇਹ ਔਗਣ ਨ ਇਹਨਾਂ ਨੂੰ ਮਾਰ ਕੇ ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਨੂੰ ਤੇ ਹਿਰਦੇ ਚ ਛਾ ਕੇ ਜਦੋਂ ਤੁਹਾਡੀ ਕਿਰਪਾ ਹੁੰਦੀ ਹੈ ਜਾਂ ਗਿਆਨ ਆਦਿ ਗੁਣੀ ਗੁਣਾਂ ਨਾਲ ਮੇਰਾ ਅੰਤਸ਼ਕਰ ਰੂਪੀ ਘਰ ਛਾਇਆ ਢੱਕ ਲਿਆ ਇਹਨਾਂ ਗੁਣਾਂ ਨੇ ਹੁਣ, ਜਾਂ ਗਿਆਨ ਨੇ ਢੱਕ ਲਿਆ, ਜਾਂ ਫਿਰ ਸ਼ੁਭ ਗੁਣਾਂ ਦਾ ਘਰ ਅੰਤਸ਼ਕਰਨ ਵਿੱਚ ਛਾਇਆ ਪੂਰਿਆ ਭਾਵ ਬਣ ਗਿਆ, ਜਾਂ ਅਗਿਆਨ ਆਦਿ ਔਗੁਣਾਂ ਨੂੰ ਮਾਰ ਕੇ ਗੁਣੀ ਗਿਆਨ ਰੂਪ ਪਰਮੇਸ਼ਰ ਤੈਨੂੰ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਛਾਇਆ ਪਾ ਲਿਆ ਹੈ।
ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਜੀ ਚਾਰੇ।
ਹੇ ਪਰਮੇਸ਼ਰ, ਤੇ ਪੂਰੇ ਗੁਰਾਂ ਦੇ ਵਿਚਾਰੇ ਨਿਰਣਾ ਵਿਚਾਰ ਕਰੇ ਕਰਕੇ ਅਦਲ ਨਿਆਂ ਕੀਤਾ ਹੈ, ਇਸ ਕਰਕੇ ਮੈਂ ਕਾਮ ਆਦਿਕ ਜਿਹੜੇ ਤਸਕਰ ਚੋਰ ਨਾ ਉਹਨਾਂ ਨੂੰ ਮਾਰ ਕੇ ਤੇਰੇ ਪੰਚਾਇਣ ਪੰਚ ਆਇਣ ਪੰਚ ਸ੍ਰੇਸ਼ਟਾਈ ਵਾਲੇ ਸੱਚਖੰਡ ਰੂਪੀ ਘਰ ਦੇ ਵਿੱਚ ਐਨ ਘਰ ਵਿੱਚ ਵਸੀ ਹਾਂ। ਜਿਹੜੀ ਜੀਵ ਰੂਪ ਇਸਤਰੀ ਕਾਮ ਆਦਿਕ ਤਸਕਰ ਚੋਰਾਂ ਨੂੰ ਮਾਰ ਕੇ ਪੰਚਾਇਣ ਪੰਚ ਮਹਾਤਮਾ ਜਨਾਂ ਦੇ ਐਨ ਘਰ ਭਾਵ ਸਤਸੰਗ ਦੇ ਵਿੱਚ ਵਸੀ ਹੈ, ਉਸ ਨੇ ਵਿਚਾਰੇ ਵਿਚਾਰ ਦੁਆਰਾ ਸਤ ਅਸਤ ਦਾ ਅਦਲ ਇਨਸਾਫ ਨਿਰਣਾ ਕਰੇ ਕਰ ਲਿਆ। ਸੰਤ ਜਨਾਂ ਦੀ ਵਿਚਾਰ ਸੰਤ ਜਨ ਵਿਚਾਰ ਪੂਰਵਕ ਉਸ ਦਾ ਨਿਆਉ ਕਰਦੇ ਨੇ ਵੀ ਠੀਕ ਹੈ, ਇਹ ਅਵਸਥਾ ਇਹਦੀ ਬਣ ਗਈ ਹੈ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ, ਜਦੋਂ ਕਾਮ ਆਦਿਕ ਤਸਕਰ ਚੋਰਾਂ ਨੂੰ ਮਾਰਨੇ ਵਾਲੇ ਜਿਹੜੇ ਪੰਚਾਇਣ ਪੰਚ ਆਇਣ ਪੰਚ ਮਹਾਤਮਾ ਉਹਨਾਂ ਜਨਾਂ ਦੇ ਐਨ ਘਰ ਭਾਵ ਉਹਨਾਂ ਦੀ ਸੰਗਤ ਚ ਵਸੀ ਵਸਣਾ ਕੀਤਾ, ਤਾਂ ਫਿਰ ਅਦਲ ਨਿਆਂ ਕਰਨ ਵਾਲੇ ਪਰਮੇਸ਼ਰ ਨੇ ਸਰੂਪ ਦੀ ਵਿਚਾਰੇ ਵਿਚਾਰ ਉਸ ਵਾਹਿਗੁਰੂ ਦੀ ਫਿਰ ਪ੍ਰਾਪਤ ਹੋ ਗਈ। ਤਸਕਰ ਮਾਰ ਵਸੀ ਪੰਚਾਇਣ, ਅਦਲ ਕਰੇ ਵਿਚਾਰੇ ਜੋ ਕਾਮ ਆਦਿਕਾਂ ਦੇ ਮਾਰਨ ਵਾਲੇ ਤੇ ਵਿਚਾਰ ਕੇ, ਜੋ ਕਾਮ ਆਦਿਕਾਂ ਦੇ ਮਾਰਨੇ ਵਾਲੇ ਤੇ ਵਿਚਾਰ ਕੇ ਅਦਲ ਕਰਨ ਵਾਲੇ ਮਹਾਤਮਾ ਜਨ ਹਨ। ਜਦੋਂ ਪੰਚ ਮਹਾਤਮਾ ਜਨਾਂ ਦੇ ਘਰ ਭਾਵ ਸਤਸੰਗ ਚ ਵਸੀ, ਤਦੋਂ ਉਹਨਾਂ ਦੇ ਵਿਚਾਰ ਨੇ ਨਿਆਂ ਕੀਤਾ ਤੇ ਕਿ ਮੇਰੇ ਕਾਮ ਕ੍ਰੋਧ ਚੋਰ ਮਾਰ ਕੇ ਮੈਂ ਪੰਚ ਸ੍ਰੇਸ਼ਟਾਈ ਦੇ ਘਰ ਸਤ ਸੰਤੋਖ ਆਦਿ ਜਿਹੜੇ ਗੁਣ, ਉਹਨਾਂ ਗੁਣਾਂ ਵਿਚ ਵਸੀ ਹਾਂ। ਜਦੋਂ ਗੁਣਾਂ ਵਿਚ ਵਸੀ ਤਦ ਵਿਚਾਰ ਕੇ ਅਦਲ ਕਰਨ ਵਾਲੇ ਤੇ ਕਾਮ ਆਦਿਕਾਂ ਦੇ ਮਾਰਨ ਵਾਲੇ, ਪੰਚ ਸ੍ਰੇਸ਼ਟਾਈ ਦਾ ਘਰ, ਪੰਚਾਇਣ ਪੰਜਾਂ ਤੱਤਾਂ ਦਾ ਘਰ, ਬ੍ਰਹਮ ਚੇਤਨ ਦੇ ਸਰੂਪ ਦੇ ਵਿਚ ਤਾਂ ਇਸ ਤਰ੍ਹਾਂ ਵਸਣਾ ਹੋਇਆ ਵਸੀ ਹਾਂ।
ਨਾਨਕ ਰਾਮ ਨਾਮ ਨਿਸਤਾਰਾ।
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਜੋ ਰਾਮ ਰਮਿਆ ਹੋਇਆ, ਤੇਰੇ ਨਾਮ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਤੋਂ, ਨਿਸ ਪ੍ਰਪੰਚ ਤੋਂ ਪਾਰ ਹੋਈਦਾ, ਨਿਸਤਾਰਾ ਹੁੰਦਾ। ਪਰ ਹੇ ਮੇਰੇ ਪਿਆਰੇ ਵਾਹਿਗੁਰੂ, ਤੇਰਾ ਨਾਮ ਜਿਹੜਾ ਹੈ
ਗੁਰਮਤ ਮਿਲਹਿ ਪਿਆਰੇ,
ਤੇਰਾ ਜਿਹੜਾ ਨਾਮ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਹੀ ਮਿਲੇ ਮਿਲਦਾ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜਿਹੜੇ ਪਿਆਰੇ ਗੁਰਮਤ ਗੁਰਾਂ ਦੀ ਸਿੱਖਿਆ ਵਿਚ ਮਿਲੇ ਮਿਲਦੇ ਨੇ, ਰਾਮ ਪਰਮੇਸ਼ਵਰ ਦਾ ਨਾਮ ਜਪ ਕੇ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਨਿਸਤਾਰਾ ਉਨ੍ਹਾਂ ਦਾ ਹੁੰਦਾ ਹੈ, ਪਾਰ ਲੰਘ ਜਾਂਦੇ ਹਨ।
ਵਰ ਪਾਇਆੜਾ ਬਾਲੜੀਏ,
ਜੀਵ ਰੂਪ ਬਾਲੜੀਏ, ਬਾਲੜੀ ਇਸਤਰੀ ਤੇ ਕਈ ਥਾਵਾਂ ਤੇ ਇਲਾਕਿਆਂ ਦੀਆਂ ਬੋਲੀਆਂ ਬਾਲਾ ਇਸਤਰੀ ਨੂੰ ਕਹਿੰਦੇ ਹੈ, ਤੇ ਇਸ ਕਰਕੇ ਵਰਪਤੀ ਨੂੰ ਪਾਇਆੜਾ ਪਾ ਲਿਆ। ਇਹ ਅੰਤਰੀ ਭਾਵ ਦੇ ਜਿਗਿਆਸੂ ਦਾ ਭਾਵ ਹੈ ਤੇ ਉਸ ਨੂੰ ਪਤੀ ਰਾਮ ਪਰਮੇਸ਼ਰ ਨੇ ਜਿਨ੍ਹਾਂ ਨੇ ਇਹ ਪਾ ਲਿਆ ਹੈ। ਆਸਾ ਮਨਸਾ ਬੋਲੋ ਜੀ।
ਆਸਾ ਮਨਸਾ ਪੂਰੀ ਰਾਮ,
ਉਸ ਪਤੀ ਰਾਮ ਪਰਮੇਸ਼ਰ ਨੇ ਜਗਿਆਸੂ ਦੀ ਮਨਸਾ ਬੁੱਧੀ ਦੀ ਆਸਾ ਉਮੀਦ ਜਿਹੜੀ ਸੀ ਕਿ ਵਾਹਿਗੁਰੂ ਮਿਲੇ, ਉਹ ਪੂਰਨ ਕਰ ਦਿੱਤੀ। ਇਸ ਲੋਕ ਦੀ ਆਸਾ ਤੇ ਪ੍ਰਲੋਕ ਦੀ ਮਨਸਾ ਪੂਰੀ ਕਰ ਦਿੱਤੀ ਹੈ।
ਫਿਰ ਰਾਵਿਆੜੀ ਸ਼ਬਦ ਰਲੀ,
ਜਿਹੜੀ ਜਗਿਆਸੂ ਰੂਪ ਇਸਤਰੀ ਗੁਰ ਸ਼ਬਦ ਉਪਦੇਸ਼ ਵਿਚ ਰਲੀ ਮਿਲੀ ਹੋਈ ਹੈ, ਉਹ ਪਿਰਪਤੀ ਪਰਮੇਸ਼ਰ ਨੇ ਰਾਵਿਆੜੀ ਭੋਗੀ ਹੈ ਭਾਵ ਆਪਣੇ ਅਭੇਦ ਕਰਨ ਰੂਪ, ਇਸ ਪ੍ਰਕਾਰ ਉਸ ਨੂੰ ਤੇ ਆਪਣੇ ਵਿਚ ਮਿਲਾਉਣਾ ਕੀਤਾ ਹੈ, ਉਹਦੇ ਚ ਰਲ ਗਈ ਹੈ। ਤੇ ਪਰ ਸ਼ਬਦ ਦੁਆਰਾ, ਉਪਦੇਸ਼ ਦੁਆਰਾ, ਗੁਰਾਂ ਦੇ ਉਪਦੇਸ਼ ਦੁਆਰਾ
ਰਵ ਰਹਿਆ ਨਹਿ ਦੂਰੀ ਰਾਮ,
ਉਸ ਨੇ ਫਿਰ ਨਿਸ਼ਚਾ ਕਰ ਲਿਆ ਕਿ ਉਹ ਪਤੀ ਰਾਮ ਪਰਮੇਸ਼ਵਰ ਸਾਰੇ ਰਵ ਵਿਆਪਕ ਹੋ ਰਿਹਾ, ਦੂਰ ਨਹੀਂ ਹੈ।
ਪ੍ਰਭ ਦੂਰ ਨਾ ਹੋਈ ਘਟ ਘਟ ਸੋਈ,
ਉਹ ਪਤੀ ਪਰਮੇਸ਼ਵਰ ਵਾਹਿਗੁਰੂ ਜੋ ਹੈ, ਪ੍ਰਭੂ ਮਾਲਕ ਜੋ ਹੈ ਸਾਰਿਆਂ ਦਾ, ਉਹ ਪਤੀ ਪ੍ਰਭ ਪਰਮੇਸ਼ਵਰ ਸਾਰਿਆਂ ਵਿਚ ਆਤਮਾ ਰੂਪ ਹੋਣ ਕਰਕੇ ਉਹ ਦੂਰ ਨਹੀਂ ਹੈ। ਦੂਰ ਨਹੀਂ ਹੁੰਦਾ ਉਹ ਬ੍ਰਹਮ ਚੇਤਨ ਤਾਂ ਘਟਾਂ ਘਟਾਂ ਵਿਚ ਹਿਰਦਿਆਂ ਹਿਰਦਿਆਂ ਹੀ ਵਿਆਪਕ ਹੈ। ਇਸੇ ਕਰਕੇ ਸੰਸਕ੍ਰਿਤ ਦੀਆਂ ਸੁਰਤੀਆਂ ਦੇ ਵਿਚ ਵੀ ਐਸੇ ਸਿਧਾਂਤਕ ਵਿਚਾਰਾਂ ਦੇ ਸੂਤਰ ਮਿਲਦੇ ਹੈ। ਏਅੰ ਨੇਤ ਗੁਫਾ ਬ੍ਰਹਮ, ਏਅੰ ਨੇਤ ਗੁਫਾ ਬ੍ਰਹਮ, ਇਹ ਸਵੰਤਰੰਗ ਜੋਤੀ ਪੁਰਸ਼, ਉਹਦਾ ਵੀ ਭਾਵ ਇਹੀ ਹੈ ਕਿ ਘਟ ਘਟ ਦੇ ਵਿਚ ਵਾਹਿਗੁਰੂ ਪਰਮੇਸ਼ਵਰ ਵਸ ਰਿਹਾ ਹੈ, ਹਿਰਦਿਆਂ ਹਿਰਦਿਆਂ ਦੇ ਵਿਚ ਹੈ, ਘਟ ਘਟ ਮੈਂ ਹਰਜੂ ਵਸਿਆ, ਸੰਤਨ ਕਹੇ ਉਪਕਾਰ, ਉਹੀ ਸਿਧਾਂਤ ਹੈ। ਇਹ ਫਰਮਾਨ ਕਰਦੇ ਹਨ ਕਿ
ਜਿਸ ਕੀ ਨਾਰ ਸਬਾਈ,
ਸਬਾਈ ਸਾਰੀਆਂ ਜੀਵ ਰੂਪ ਨਾਰ ਇਸਤਰੀਆਂ, ਤੇ ਉਹ ਸਾਰੀਆਂ ਕਿਉਂਕਿ ਭਾਵੇਂ ਔਰਤਾਂ ਦੇ ਮੁਕਾਬਲੇ ਦੇ ਵਿਚ ਪੁਰਸ਼ ਨੂੰ ਇਹ ਕਿਹਾ ਜਾਂਦਾ ਵੀ ਇਹ ਪੁਰਖ ਹੈ, ਇਹ ਔਰਤਾਂ ਹਨ, ਪਰ ਪੁਰਖ ਦਾ ਅਰਥ ਜਿਹੜਾ ਉਹ ਢੁਕਦਾ ਨਹੀਂ ਸਾਡੇ ਤੇ। ਪੁਰਖ ਦਾ ਅਰਥ ਹੈ ਵਿਆਪਕ, ਸਾਨੂੰ ਕੰਨ ਦੇ ਓਲੇ ਨਹੀਂ ਪਤਾ ਕੀ ਹੈ। ਅਸਲ ਦੇ ਵਿਚ ਪੁਰਖ ਤਾਂ ਹੈਗਾ ਅਕਾਲ ਪੁਰਖ ਹੀ, ਇਸ ਯੁੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਆਤਮਾ ਰੂਪ ਹੋਣ ਕਰਕੇ ਸਾਰੀਆਂ ਇਸਤਰੀਆਂ ਹੀ ਨੇ। ਤੋ ਇਸ ਕਰਕੇ ਫਿਰ ਜਗਿਆਸੂ ਰੂਪ ਇਸਤਰੀਆਂ ਤੋਂ ਭਾਵ ਹੈ, ਤੇ ਉਹ ਜਗਿਆਸੂ ਰੂਪ ਤਿਸਕੀ ਨਾਰ ਸਵਾਈ, ਉਸ ਵਾਹਿਗੁਰੂ ਦੀਆਂ ਹੀ ਸਾਰੀਆਂ ਇਹ ਆਤਮਾ ਰੂਪ ਹੋਣ ਕਰਕੇ ਜੀਵ ਰੂਪ ਇਸਤਰੀਆਂ ਨੇ ਸਾਰੀਆਂ, ਭਗਤੀ ਭਾਵ ਵਾਲੀਆਂ ਸਖੀਆਂ ਉਹਨਾਂ ਦੀਆਂ ਨਾਰੀਆਂ ਇਸਤਰੀ ਰੂਪ ਸਮਝਣਾ।
ਆਪੇ ਰਸੀਆ ਆਪੇ ਰਾਵੇ,
ਉਹ ਪਤੀ ਪਰਮੇਸ਼ਰ ਆਪੇ ਰਸੀਆ ਰਸਾਂ ਦਾ ਗਿਆਤ ਹੈ, ਆਪੇ ਰਸਾਂ ਦੇ ਤਾਂ ਹੀ ਰਾਵੇ ਭੋਗਣ ਵਾਲਾ ਹੈ। ਆਪੇ ਰਸੀਆ ਆਪ ਰਸ ਆਪੇ ਭੋਗਣ ਹਾਂ, ਤੋ ਇਸ ਕਰਕੇ ਆਪ ਹੀ ਗੁਰੂ ਰੂਪ ਹੋ ਕੇ ਆਤਮਾ ਰਸ ਦੇ ਦੇਣ ਵਾਲਾ ਹੈ, ਆਪ ਹੀ ਅਧਿਕਾਰੀ ਹੋ ਕੇ ਆਤਮਾ ਰਸ ਨੂੰ ਰਾਵੇ ਮਾਨਣ ਵਾਲਾ ਹੈ, ਆਪ ਹੀ ਆਪਣੇ ਵਿੱਚ ਰਾਵੇ ਅਭੇਦ ਕਰਨ ਵਾਲਾ ਹੈ, ਆਪ ਹੀ ਪਰੋਖ ਹੋ ਕੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਤੇ ਆਪ ਹੀ ਅਪਰੋਖ ਹੋ ਕੇ ਬ੍ਰਹਮ ਬੇਤਿਆਂ ਨੂੰ ਆਤਮਾ ਰੂਪ ਹੋ ਕਰਕੇ ਤੇ ਆਪਣੇ ਸਰੂਪ ਨੂੰ ਪ੍ਰਗਟ ਕਰਕੇ ਦਿਖਾ ਦਿੰਦਾ ਹੈ।
ਜੋ ਤਿਸ ਦੀ ਵਡਿਆਈ,
ਜਿਉ ਜਿਵੇਂ ਤਿਸ ਉਸ ਵਾਹਿਗੁਰੂ ਦੀ ਵਡਿਆਈ ਦਾ ਇੱਥੇ ਇੱਛਾ, ਜਿਵੇਂ ਉਹਦੀ ਇੱਛਾ ਹੁੰਦੀ ਹੈ।
ਅਮਰ ਅਡੋਲ ਅਮੋਲ ਅਪਾਰ,
ਜੋ ਅਮਰ ਮਰਨ ਤੋਂ ਰਹਿਤ ਮੈਂ ਕੀ ਪਦਾਰਥਾਂ ਨਾਲ ਅਡੋਲ ਡੋਲਣ ਤੋਂ ਰਹਿਤ, ਕਿਸੇ ਸਾਧਨ ਰੂਪ ਬੱਟਿਆਂ ਦੇ ਨਾਲ ਤੋਲਿਆ ਕਿਤੇ ਤੇ ਕਿਤੋਂ ਵੀ ਅਮੋਲ ਮੁੱਲ ਵੀ ਨਹੀਂ ਲਿਆਂਦਾ ਜਾਂਦਾ, ਮੁੱਲ ਨਹੀਂ ਮਿਲਦਾ ਹੈ, ਮੁੱਲ ਤੋਂ ਰਹਿਤ ਹੈ, ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਪਰਮੇਸ਼ੁਰ।
ਗੁਰ ਪੂਰੇ ਸੱਚ ਪਾਈਐ,
ਸੱਚ ਸਰੂਪ ਪਰਮੇਸ਼ੁਰ ਪੂਰੇ ਪੂਰਨ ਗੁਰਾਂ ਦੁਆਰਾ ਪਾਈਐ ਪਾਉਣਾ ਕਰੀਦਾ ਹੈ।
ਨਾਨਕ ਆਪੇ ਜੋਗ ਸੰਜੋਗੀ,
ਸਤਿਗੁਰੂ ਜੀ ਕਥਨ ਕਰਦੇ ਹਨ ਉਹ ਪਰਮੇਸ਼ੁਰ ਆਪ ਹੀ ਗੁਰਾਂ ਦੇ ਸ਼ਬਦ ਸਤਸੰਗਤ ਦੇ ਵਿੱਚ ਯੋਗ ਨਾਮ ਜੁੜਨਦਾ ਹੈ, ਜੁੜਨ ਦਾ ਸੰਜੋਗੀ ਸੰਜੋਗ ਬਖਸ਼ਦਾ ਹੈ, ਜਾਂ ਫਿਰ ਨਾਨਕ ਆਪੇ ਯੋਗ ਸੰਜੋਗੀ, ਜਿਸ ਦਾ ਪਰਮੇਸ਼ੁਰ ਆਪ ਹੀ ਮਨ ਗੁਰਾਂ ਦੇ ਸ਼ਬਦ ਵਿੱਚ ਜੋੜ ਦਿੰਦਾ, ਉਹ ਸ਼ਬਦ ਬ੍ਰਹਮ ਦੇ ਸੰਜੋਗੀ ਹੋ ਜਾਂਦਾ ਹੈ ਫਿਰ ਉਹ ਜਗਿਆਸੂ, ਜਿੱਥੇ ਗੁਰੂ ਜਿਸ ਉੱਤੇ ਗੁਰੂ ਪਰਮੇਸ਼ੁਰ ਕਿਰਪਾ ਕਰਦਾ ਅੱਗੇ ਦੱਸਦੇ ਨਦਰ ਕਰੇ,
ਨਦਰ ਕਰੇ ਲੇਵ ਲਾਈਐ,
ਜਿਹਦੇ ਉੱਤੇ ਪਰਮੇਸ਼ੁਰ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰਦਾ ਹੈ ਤੇ ਉਸ ਦੀ ਚਿੱਤ ਦੀ ਲਿਵ ਬਿਰਤੀ ਲਾਈਏ ਲਗਾ ਦਿੰਦਾ ਹੈ, ਜਾਂ ਉਸ ਦੇ ਵਿੱਚ ਚਿੱਤੀ ਬਿਰਤੀ ਲਗਾਉਣਾ ਕਰਦਾ ਹੈ, ਉਹਦੇ ਹਿਰਦੇ ਅੰਦਰ ਦੇ ਗਿਆਨ ਵਾਲੀ ਨਦਰ ਦ੍ਰਿਸ਼ਟੀ ਜਗਾ ਦਿੰਦਾ ਹੈ ਪਰਮੇਸ਼ੁਰ।
ਫਿਰ ਉੱਚੜੀਐ ਮਾੜੜੀਐ,
ਇਹ ਭਾਈ ਅੱਖਰ ਕਿਉਂਕਿ ਦੋੜ ਆੜੇ ਹੈ, ਇਹਨੂੰ ਉਸੇ ਤਰ੍ਹਾਂ ਮਾੜੜੀਐ ਐ ਬੋਲਣਾ, ਕਿਸੇ ਨੇ ਮਾੜੀਐ ਕਹਿ ਦਿੱਤਾ ਇਕੜਾੜਾ ਲੋਪ ਹੋ ਜਾਊਗਾ, ਮਾੜੜੀਐ ਤੇ ਫਿਰ ਉੱਚੜੀਐ ਭਾਵ ਕੀ ਹੈ, ਉਹ ਰਾਮ ਪਰਮੇਸ਼ੁਰ ਤਿੰਨਾਂ ਲੋਕਾਂ ਤੋਂ ਇਹਨਾਂ ਸਾਰਿਆਂ ਸਾਰੇ ਅੱਖਰ ਇਕੱਠੇ ਬੋਲਦੇ ਸਿਰਤਾਜ ਵਾਲੇ ਵਿੱਚ ਪੰਕਤੀ ਆਉਣੀ।
ਫਿਰ ਉੱਚੜੀਐ ਮਾੜੜੀਐ ਤਿਹੋ ਲੋਆ ਸਿਰਤਾਜਾ ਰਾਮ,
ਜੋ ਰਾਮ ਪਰਮੇਸ਼ੁਰ ਤਿਹੋ ਤਿੰਨਾਂ ਲੋਆਂ ਦਾ ਅਰਥ ਹੈ ਲੋਕ, ਲੋਕਾਂ ਤੋਂ ਭਾਵ ਹੈ ਤਿੰਨਾਂ ਲੋਕਾਂ ਦਾ, ਮਾਤ ਲੋਕ ਪਤਾਲ ਲੋਕ ਸਵਰਗ ਲੋਕ, ਤਿੰਨਾਂ ਲੋਕਾਂ ਦਾ ਸਿਰਤਾਜਾ ਸ਼੍ਰੋਮਣੀ ਹੈ। ਉਸ ਪਿਰਪਤੀ ਪਰਮੇਸ਼ੁਰ ਦੀ ਸਤਸੰਗਤ ਜਾਂ ਭਗਤੀ ਜਾਂ ਵੈਕੁੰਠ ਧਾਮ ਆਦਿ, ਇਹ ਜਿਹੜੇ ਜਾਂ ਮਨੁੱਖਾ ਸਰੀਰ ਰੂਪੀ ਮਾੜੜੀ ਹੈ ਨਾ ਮਾੜੀ ਦਾ ਅਟਾਰੀ ਦਾ, ਇਹ ਸਭ ਤੋਂ ਉੱਚੜੀ ਹੈ ਉੱਚੀ ਹੈ, ਇਸ ਕਰਕੇ ਪਤੀ ਪਰਮੇਸ਼ੁਰ ਦਾ ਜਿਹੜਾ ਤ੍ਰੈਗੁਣ ਅਤੀਤ ਰੂਪ ਮਾੜੜੀ ਹੈ ਮੰਦਰ ਹੈ ਸਰੂਪ ਹੈ, ਇਹ ਸਭ ਤੋਂ ਉੱਚਾ ਹੈ। ਪਰਮੇਸ਼ੁਰ ਦੇ ਸ੍ਰੇਸ਼ਟ ਗੁਣਾਂ ਨੂੰ ਵੇਖ ਕੇ ਜਗਿਆਸੂ ਰੂਪ ਸਖੀ ਨੂੰ ਮਹਾਤਮਾ ਰੂਪ ਸਖੀ ਕਹਿੰਦੀ ਹੈ ਕਿ
ਹੋ ਵਿਸਮ ਭਈ ਦੇਖ ਗੁਣਾ,
ਹੇ ਸਖੀ ਹੋ ਮੈਂ ਉਸ ਪਰਮੇਸ਼ੁਰ ਦੇ ਬੇਅੰਤ ਗੁਣਾਂ ਨੂੰ ਵੇਖ ਕਰਕੇ ਵਿਸਮ ਅਸਚਰਜ ਭਈ ਹੋਈ ਹਾਂ।
ਅਨਹਦ ਸ਼ਬਦ ਅਗਾਜਾ ਰਾਮ,
ਜੋ ਸਦ ਬ੍ਰਹਮ ਚੇਤਨ ਰਾਮ ਪਰਮੇਸ਼ੁਰ ਅਨਹਦ ਇਕ ਰਸ ਸਾਰੇ ਅਗਾਜਾ ਨਾਮ ਪ੍ਰਗਟਦਾ ਹੈ, ਪ੍ਰਗਟ ਹੈ ਜੋ ਰਾਮ ਪ੍ਰਭੂ ਪਰਮੇਸ਼ੁਰ ਜਿਹੜਾ ਹੈ, ਤੇ ਗੁਰਾਂ ਦੇ ਸ਼ਬਦ ਨੂੰ, ਜੋ ਰਾਮ ਪ੍ਰਭੂ ਗੁਰਾਂ ਦੇ ਸ਼ਬਦ ਨੂੰ ਆਨੰਦ ਇੱਕ ਰਸ ਉਚਾਰਨ ਕਰਕੇ ਹਿਰਦੇ ਵਿੱਚ ਆ ਕੇ ਅਗਾਜਾ ਪ੍ਰਗਟ ਹੋ ਜਾਂਦਾ ਫਿਰ ਉਹ ਇਸ ਤਰੀਕੇ ਦੇ ਨਾਲ।
ਸ਼ਬਦ ਯੀ ਚਾਰੀ ਕਰਨੀ ਸਾਰੀ,
ਜਿਨ੍ਹਾਂ ਨੇ ਗੁਰਾਂ ਦਾ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਕੀਤੀ ਹੈ ਉਹ ਭਗਤੀ ਰੂਪ ਕਰਨੀ ਕਮਾਈ ਸਾਰੀ ਸ੍ਰੇਸ਼ਟ ਹੈ ਉਹਨਾਂ ਦੀ, ਜਾਂ ਇਉਂ ਕਹੋ ਉਹਨਾਂ ਦੀ ਨਾਮ ਅਭਿਆਸ ਦੀ ਕਰਨੀ ਜਿਹੜੀ ਕਮਾਈ ਹੈ ਇਹ ਸਾਰੀ ਪੂਰੀ ਹੋ ਗਈ ਹੈ। ਇਸ ਕਰਕੇ ਅੱਗੇ ਦੱਸਦੇ ਨੇ
ਰਾਮ ਨਾਮ ਨਿਸ਼ਾਨੋ,
ਰਾਮ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਹਿਰਦੇ ਦੇ ਵਿੱਚ ਤੇ ਜਾਂ ਫਿਰ ਹਿਰਦੇ ਅੰਦਰ ਉਸਦਾ ਸਰੂਪ ਨਿਸ਼ਾਨੋ ਪ੍ਰਗਟ ਹੁੰਦਾ। ਜਿਸ ਗੁਰਮੁਖ ਜਨ ਨੂੰ ਰਾਮ ਪਰਮੇਸ਼ਰ ਨਾਮ ਜਪਣੇ ਕਰਕੇ ਆਪਣੇ ਲਖਿਆ ਅਰਥ ਦੀ ਨਿਸ਼ਾਨੀ ਦੇ ਦਿੰਦਾ, ਉਹ ਪੁਰਖ ਧਨ ਹਨ ਜੇ।
ਨਾਮ ਬਿਨਾ ਖੋਟੇ ਨਹੀਂ ਠਾਰ,
ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਬਗੈਰ ਜਿਹੜੇ ਖੋਟੇ ਚਿੱਤ ਵਾਲੇ ਪੁਰਖ ਨੇ ਉਹਨਾਂ ਨੂੰ ਕਿਤੇ ਵੀ ਠਾਹਰ ਨਾਮ ਜਗ੍ਹਾ ਦਾ ਹੁੰਦਾ, ਟਿਕਾਣਾ ਨਹੀਂ ਮਿਲਦਾ ਫਿਰ ਕਿਤੇ ਵੀ। ਨਾਮ ਤੋਂ ਹੀ ਨੇ ਖੋਟੇ ਪੁਰਖ ਜਿਹੜੇ ਨੇ, ਉਹਨਾਂ ਖੋਟੇ ਪੁਰਖਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਜਗ੍ਹਾ ਹੀ ਨਹੀਂ ਮਿਲਦੀ ਹੈ। ਉੱਥੇ ਤਾਂ ਨਾਮ ਉਪੀ ਰਤਨ ਜਿਹੜਾ ਅੱਗੇ ਦੱਸਦੇ ਨੇ
ਨਾਮ ਰਤਨ ਪਰਵਾਣੋ,
ਉੱਥੇ ਤਾਂ ਭਾਈ ਨਾਮ ਰੂਪੀ ਰਤਨ ਕਰਕੇ ਹੀ ਪਰਵਾਣੋ ਪ੍ਰਮਾਣਿਕ ਹੋਈਦਾ। ਤੇ ਇਹਦਾ ਸਾਸਵੀ ਜੀ ਦ੍ਰਿਸ਼ਟਾਂਤ ਹੈ, ਉਹਦੇ ਨਾਲ ਥੋੜੀ ਜਿਹੀ ਗੱਲ ਜ਼ਿਆਦਾ ਸਮਝ ਆ ਜਾਂਦੀ ਹੈ। ਜਿਸ ਤਰ੍ਹਾਂ ਇਹ ਬੇਲਾਂ ਦੇ ਬੀਜ ਹੁੰਦੇ ਆ, ਬੇਲਾਂ ਨੇ ਜਿਹੜੀਆਂ ਫੈਲਣ ਵਾਲੀਆਂ ਕਿਸੇ ਕਿਸਮ ਦੀਆਂ ਵੀ ਹੋਣ, ਉਹਦਾ ਬੀਜ ਜੇ ਕਿਤੇ ਟੋਏ ਦੇ ਕੋਲ ਬੀਜਦੀ ਹੈ ਤਾਂ ਉਹ ਟੋਏ ਦੇ ਵਿੱਚ ਕਿਨਾਰੇ ਤੇ ਪੈਦਾ ਹੋ ਕੇ ਬੇਲ ਆ ਜਿਹੜਾ ਉਹ ਟੋਏ ਦੇ ਡੂੰਘੇ ਸਾਹ ਨੂੰ ਹੇਠਾਂ ਨੂੰ ਉਤਰ ਜਾਂਦੀ ਹੈ, ਪਤਾਲ ਵਾਲੇ ਪਾਸੇ ਨੂੰ। ਸਮਝ ਲਓ ਵੀ ਖੂਹ ਦੇ ਕੋਲ ਬੇਲ ਲੱਗੀ ਹੋਈ ਹੈ, ਉਹ ਖੂਹ ਦੇ ਵਿੱਚ ਉਤਰਦੀ ਉੱਤੇ ਹੇਠਾਂ ਸਿਰੇ ਤੱਕ ਖੂਹ ਦੇ ਵਿੱਚ ਉਤਰ ਜੂ, ਉੱਥੇ ਫੈਲ ਜੂਗੀ। ਆਮ ਤੁਸੀਂ ਦੇਖਿਆ ਉਹ ਖੂਹਾਂ ਦੇ ਵਿੱਚ ਬੇਲਾਂ ਹੁੰਦੀਆਂ ਹਨ। ਜੇ ਉਹ ਬੇਲ ਜਿਹੜੀ ਹੈ ਖੂਹ ਦੇ ਕੋਲ ਤਾਂ ਨਹੀਂ ਲਾਈ, ਧਰਤੀ ਮੈਦਾਨੀ ਇਲਾਕੇ ਦੇ ਵਿੱਚ ਲਾਤੀ ਜਿੱਥੇ ਬਿਲਕੁਲ ਪੱਧਰਾ ਜ਼ਮੀਨ ਹੈ, ਪੱਧਰੀ ਜ਼ਮੀਨ ਤੇ ਲਾਤੀ, ਫਿਰ ਉਹ ਫੈਲਣ ਤਾਂ ਹੈ ਹੀ ਉਹਨੇ, ਫਿਰ ਉਹ ਫੈਲਦੀ ਫੈਲਦੀ ਆਪਸ ਵਿੱਚ ਹੀ ਉਲਝ ਜਾਂਦੀ ਹੈ, ਆਪਣੇ ਸਰੂਪ 'ਚ ਉਲਝ ਜਾਂਦੀ ਹੈ। ਤੇ ਜੇ ਕਿਤੇ ਉਹੀ ਬੇਲ ਦਾ ਬੀਜ ਕਿਸੇ ਬਿਰਸ਼ ਦੀ ਜੜ ਦੇ ਕੋਲ ਲਾ ਦਿੱਤਾ ਜਾਏ, ਜਿੱਡਾ ਉੱਚਾ ਬਿਰਸ਼ ਹੈ ਉੱਡੀ ਉੱਚੀ ਜਾ ਚੜ੍ਹਦੀ ਹੈ ਬਿਰਸ਼ ਦਾ ਸਹਾਰਾ ਲੈ ਕੇ। ਤੋ ਇਸ ਪੁਰਖ ਇਸ ਤਰ੍ਹਾਂ ਸਾਧ ਸਿੰਘ ਜੀ ਇਹ ਦ੍ਰਿਸ਼ਟਾਂਤ ਹੈ, ਤੇ ਸਾਡੀ ਵੀ ਇਸ ਤਰ੍ਹਾਂ ਦੀ ਹਾਲਤ ਹੈ ਸਾਡੇ ਅੰਤਸ਼ਕਰਨ ਦੀ। ਤੇ ਇਹ ਜਿਹੜੀ ਬਿਰਤੀ ਹੈ ਇਹ ਨਿਰਾਧਾਰ ਨਹੀਂ ਰਹਿੰਦੀ, ਇਹਨੂੰ ਆਸਰਾ ਚਾਹੀਦਾ। ਤੇ ਆਸਰੇ ਤੋਂ ਭਾਵ ਕੀ ਹੈ ਵੀ ਜੇ ਤਾਂ ਇਸ ਨੂੰ ਕਿਤੇ ਕੁਸੰਗਤ ਦਾ ਖੂਹ ਮਿਲ ਗਿਆ, ਟੋਆ ਮਿਲ ਗਿਆ, ਨੀਵੀਂ ਜਗ੍ਹਾ ਕੀ ਹੈ ਕੁਸੰਗਤ, ਫੈਲਣਾ ਫਿਰ ਵੀ ਹੈ, ਫਿਰ ਕਿੱਧਰ ਨੂੰ ਜਾਊਗੀ, ਨਿਗਰਦੀ ਜਾਊ, ਨੀਵੇਂ ਤੋਂ ਨੀਵੇਂ ਜਾਣੀ ਮਾੜੇ ਤੋਂ ਮਾੜੇ, ਮਾੜੇ ਤੋਂ ਮਾੜੇ ਕੰਮ ਕਰਦਾ ਕੋਦਾ ਜਮਾਂ ਹੀ ਨਿਗਾਰ ਵਾਲੇ ਪਾਸੇ ਨੂੰ ਚਲਿਆ ਜਾਂਦਾ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਬੀਜ ਤਾਂ ਉਹੀ ਸੀ, ਪਰ ਜੇ ਕਿਤੇ ਇਹੀ ਬੀਜ ਸਮਝ ਲਓ ਜਿਵੇਂ ਪੱਧਰੇ ਇਲਾਕੇ ਦੇ ਵਿੱਚ ਹੀ ਸੀ, ਮੰਨ ਲਓ ਵੀ ਕੁਸੰਗਤ ਨਹੀਂ ਹੋਈ ਤੇ ਉਹਨੂੰ ਪਰਿਵਾਰ ਦੇ ਵਿੱਚ ਸੰਸਕਾਰ ਮਿਲ ਗਏ ਵੀ ਭਾਈ ਧਨ ਕਮਾਉਣਾ ਚਾਹੀਦਾ, ਮਕਾਨ ਵਧੀਆ ਬਣਾਉਣਾ ਚਾਹੀਦਾ, ਗ੍ਰਹਿਸਥੀ ਹੋਣਾ ਚਾਹੀਦਾ, ਫਿਰ ਬੱਚੇ ਪੈਦਾ ਹੁੰਦੇ ਆ ਤੇ ਉਹ ਫਿਰ ਇਹ ਪੱਧਰਾਂ ਜਿਹੜਾ ਗ੍ਰਹਿਸਥ ਦਾ ਜਿਹੜੀ ਜਗ੍ਹਾ ਸੀ ਉਹ ਬਿਰਤੀ ਨੇ ਵਿਕਾਸ ਕਰਦੇ ਕਰਦੇ ਪਦਾਰਥਾਂ ਦੇ ਵਿੱਚ ਪਰਿਵਾਰ ਦੇ ਵਿੱਚ ਉਲ ਜਾਂਦੀ ਹੈ। ਫਿਰ ਜਿਸ ਵਾਸਤੇ ਉਹ ਬੇਲ ਦਾ ਬੀਜ ਸੀ ਸਫਲਾ ਨਹੀਂ ਹੋਇਆ, ਉਲਝਣ ਵਾਸਤੇ ਨਹੀਂ ਸੀ ਬਣਾਇਆ, ਨਾ ਬੇਲ ਨੂੰ ਨੀਵੇਂ ਪਾਸੇ ਜਾਣ ਵਾਸਤੇ ਬਣਾਇਆ ਸੀ। ਇਹ ਜਿਹੜੀ ਸਾਡੀ ਅੰਤਸ਼ਕਰਨ ਦੀ ਬਿਰਤੀ ਹੈ ਇਹ ਇਸ ਪ੍ਰਕਾਰ ਦਾ ਉਹਦਾ ਦ੍ਰਿਸ਼ਟਾਂਤ ਹੈ ਇਹ। ਜੇ ਕਿਤੇ ਇਸੇ ਸਾਡੀ ਜਿਹੜੀ ਬਿਰਤੀ ਹੈ ਤੇ ਮੈਦਾਨੀ ਇਲਾਕੇ 'ਚ ਫੈਲਣ ਦੀ ਤਰ੍ਹਾਂ ਰਜੋ ਗੁਣ ਬਿਰਤੀ ਹੋ ਗਈ, ਤਮੋ ਗੁਣ ਹੋ ਗਈ, ਇਸ ਤਰ੍ਹਾਂ ਦੇ ਫੈਲਾਅ ਦੇ ਵਿੱਚ ਉਲਝੀ ਰਹਿੰਦੀ ਹੈ, ਕਦੇ ਕ੍ਰੋਧ ਹੋ ਗਿਆ, ਕਦੇ ਕੁਛ ਹੋ ਗਿਆ, ਉਲਝੀ ਰਹੀ। ਪਰ ਜੇ ਕਿਤੇ ਸਤਸੰਗਤ ਦਾ ਸਹਾਰਾ ਮਿਲ ਜਾਏ ਨਾ ਇਸ ਨੂੰ, ਇਹ ਕਿਤੇ ਸਤਸੰਗਤ ਦੇ ਕਿਨਾਰੇ ਤੇ ਪਹੁੰਚ ਜਾਵੇ, ਸਤਸੰਗਤ ਦੇ ਵਾਤਾਵਰਨ ਵਿੱਚ ਆ ਜਾਵੇ, ਫਿਰ ਗਿਆਨ ਰੂਪੀ ਬਿਰਸ਼ ਦੇ ਉੱਤੇ ਚੜ੍ਹਦੀ ਹੈ, ਆਪਣੇ ਆਪ ਨਿਰਾਧਾਰ ਰਹਿ ਨਹੀਂ ਸਕਦੀ। ਹੁਣ ਕੀ ਹੋ ਰਿਹਾ ਹੈ? ਇਹੀ ਕੁਛ ਹੋ ਰਿਹਾ ਹੈ। ਹੁਣ ਗਿਆਨ ਦੇ ਬਿਰਸ਼ ਨੂੰ ਸਾਡੀ ਬਿਰਤੀ ਸਹਾਰਾ ਲੈ ਕੇ ਉੱਚੇ ਪਾਸੇ ਰੱਬ ਵਾਲੇ ਪਾਸੇ ਨੂੰ ਚੜ੍ਹ ਰਹੀ ਹੈ। ਇਹਨੂੰ ਸਮਝਣ ਦੀ ਲੋੜ ਹੈ। ਦੇਖੋ ਇਹ ਕੋਈ ਰਸਮਾਂ ਨਹੀਂ ਹੈਗੀਆਂ ਵੀ ਕਥਾ ਹੋਈ ਜੀ, ਡੇਢ ਘੰਟਾ ਹੋਇਆ, ਠੀਕ ਹੈ ਜੀ, ਠੀਕ ਹੈ, ਪਾਠ ਸ਼ੁੱਧ ਕਰ ਲਿਆ। ਇਹ ਗੱਲਾਂ ਗੁਰੂ ਨਾਨਕ ਸਾਨੂੰ ਸਮਝਾਉਂਦੇ ਆ। ਇਹ ਮਨੁੱਖ ਸਰੀਰ ਵਾਸਤੇ, ਪਸ਼ੂਆਂ ਵਾਸਤੇ ਤਾਂ ਹੈ ਨਹੀਂ, ਨਾ ਪੰਛੀਆਂ ਨੇ ਸਮਝਣੀਆਂ ਨੇ ਇਹ ਗੱਲਾਂ। ਮਨੁੱਖਾ ਸਰੀਰ ਬੜੀ ਦੇਰ ਬਾਅਦ ਮਿਲਿਆ, ਬਾਰ ਬਾਰ ਸਤਿਗੁਰੂ ਫਰਮਾਨ ਕਰਦੇ ਆ। ਹਾਂ ਰਹੀ ਗੱਲ ਇਹ ਜਿੰਨਾ ਚਿਰ ਸਰੀਰ ਹੈ ਸਰੀਰ ਦੀਆਂ ਲੋੜਾਂ ਤਾਂ ਹੈਗੀਆਂ, ਪਰ ਜਿਸ ਵੇਲੇ ਪਰਮੇਸ਼ੁਰ ਵਾਹਿਗੁਰੂ ਦੇ ਕੋਈ ਪ੍ਰਾਇਣ ਹੋ ਜਾਂਦਾ ਆਸਰੇ, ਉਹ ਤਾਂ ਇਉਂ ਆ ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਚਲਿਆ ਜਾਵੇ ਨਾ, ਉਹਨੂੰ ਨਾ ਮੰਜੇ ਦਾ ਫਿਕਰ ਹੈ, ਨਾ ਬਿਸਤਰੇ ਦਾ ਫਿਕਰ ਹੈ, ਨਾ ਰੋਟੀ ਦਾ ਫਿਕਰ ਹੈ। ਇਹ ਸਾਰਾ ਪ੍ਰਬੰਧ ਉਹ ਕਰਦਾ ਜਿਹਦਾ ਪ੍ਰਾਹੁਣਾ ਹੋਇਆ। ਜਦੋਂ ਕੋਈ ਰੱਬ ਦਾ ਪ੍ਰਾਹੁਣਾ ਹੋ ਕੇ ਉਹਦੇ ਆਸਰੇ ਹੋ ਗਿਆ ਨਾ, ਫਿਰ ਰੋਟੀ ਦਾ ਪ੍ਰਬੰਧ ਵੀ ਉਹ ਕਰੂ, ਫਿਰ ਤੁਹਾਡੇ ਪਹਿਨਣ ਦਾ ਪ੍ਰਬੰਧ ਵੀ ਉਹ ਕਰੂ, ਮਕਾਨ ਦਾ ਪ੍ਰਬੰਧ ਵੀ ਉਹ ਕਰੂ ਜੋ ਤੁਹਾਡੀ ਪ੍ਰਾਰਭ ਦੇ ਵਿੱਚ ਹੈ। ਇਸ ਕਰਕੇ ਇਹ ਐਸੀਆਂ ਵਿਚਾਰਾਂ ਹੁੰਦੀਆਂ, ਪਰ ਜੇ ਆਪਾਂ ਇੱਕ ਇੱਕ ਪੰਕਤੀ ਤੇ ਐਂ ਰੋਕਣ ਲੱਗੀਏ ਨਾ ਕਥਾ, ਤੇ ਫਿਰ ਬਹੁਤ ਜ਼ਿਆਦਾ ਲੰਮਾ ਸਮਾਂ, ਪਰ ਇਹ ਗੱਲਾਂ ਵੀ ਨਾਲ ਨਾਲ ਸਮਝਣ ਵਾਲੀਆਂ ਹਨ। ਸੋ ਇਸ ਕਰਕੇ ਨਾਮ ਰੂਪੀ ਰਤਨ ਹੀ ਪ੍ਰਵਾਨ ਨਹੀਂ ਕਹਿ, ਨਾਮ ਬਿਨਾਂ ਖੋਟੇ ਨਹੀਂ ਠਾਰ, ਇਹ ਬਿਰਤੀ ਨਿਰਾਧਾਰ ਤਾਂ ਰਹਿਣਾ ਨਹੀਂ। ਹੁਣ ਤੁਸੀਂ ਇਹਨੂੰ ਖੁੱਲ੍ਹਾ ਛੱਡ ਦਿਓ, ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਫਿਰ ਕੀ ਖਿਆਲ ਆ ਵੀ ਮਨ ਚੁੱਪ ਕਰਕੇ ਬੈਠ ਜੂਗਾ? ਕਰੂਗਾ ਸਹੀ, ਫਿਰ ਆਪਣੀ ਮਨ ਮਰਜ਼ੀ ਕਰੂਗਾ, ਫਿਰ ਪਤਾ ਨਹੀਂ ਕੀ ਕੀ ਚੇਤਵਣੀ ਕਰੇ। ਤੁਸੀਂ ਆਪਣੇ ਆਪ ਤੇ ਹੈਰਾਨ ਹੋ ਜਾਓਗੇ ਵੀ ਇਹ ਚੇਤਵਣੀ ਮੇਰੇ ਮਨ ਚ ਆਈ ਕਿਉਂ, ਤੰਗ ਹੋ ਗਏ। ਬਲਕਿ ਜਦੋਂ ਇਹਨੂੰ ਸ਼ਬਦ ਦਾ ਆਸਰਾ ਮਿਲ ਗਿਆ ਨਾ, ਸ਼ਬਦ ਦਾ ਆਸਰਾ ਲੈਂਦਾ ਲੈਂਦਾ ਜਦੋਂ ਬੀਜ ਬੀਜਿਆ ਹੋਇਆ ਜੜ ਫੜ ਜਾਏ ਨਾ, ਤੇ ਫਿਰ ਨਹੀਂ ਕੋਈ ਖਤਰੇ ਵਾਲੀ ਗੱਲ ਹੁੰਦੀ। ਜਦੋਂ ਨਾਮ ਦੇ ਵਿੱਚ ਰਸ ਆਉਣ ਲੱਗ ਗਿਆ, ਸਮਝੋ ਵੀ ਜੜ ਫੜ ਗਿਆ, ਫਿਰ ਪਾਣੀ ਦੇਣ ਦੀ ਲੋੜ ਹੈ, ਫਿਰ ਸੰਭਾਲਣ ਦੀ ਲੋੜ ਹੈ। ਇਸ ਤਰ੍ਹਾਂ ਦੀ ਇਹ ਬਿਰਤੀ ਨੂੰ ਸੰਭਾਲਣ ਦੀ ਲੋੜ ਹੈ ਜੀ।
ਪਤ ਮਤ ਪੂਰੀ ਪੂਰਾ ਪਰਵਾਨਾ,
ਜਿਹਦੇ ਕੋਲ ਪੂਰਾ ਪੂਰਨ ਪਰਮੇਸ਼ੁਰ ਦਾ ਨਾਮ ਰੂਪ ਪਰਵਾਨਾ, ਪਰਵਾਨਾ ਟੋਂਬੂ ਹੁੰਦਾ ਹੈ, ਤੇ ਉਸ ਦੀ ਜਿਵੇਂ ਬਾਦਸ਼ਾਹ ਦੇ ਮਹਿਲਾਂ ਤੇ ਜਾਣ ਆਉਣ ਵਾਲੇ, ਜਿਹਨੂੰ ਅੱਜ ਕੱਲ੍ਹ ਹੁਣ ਪਾਸ ਕਹਿ ਦਿੰਦੇ ਆ, ਵੀ ਜਿਹਦੇ ਕੋਲ ਪਾਸ ਹੋਵੇ ਰੋਕਦਾ ਨਹੀਂ ਕੋਈ, ਪੁਰਾਣੇ ਸਮੇਂ 'ਚ ਨੂੰ ਟੋਂਬੂ ਕਹਿੰਦੇ ਸੀ। ਤੇ ਜਿਹਦੇ ਕੋਲ ਨਾਮ ਦਾ ਟੋਂਬੂ ਹੈ, ਨਾਮ ਦਾ ਪਾਸ ਹੈ, ਉਹਦੀ ਫਿਰ ਸਾਧ ਸਿੰਘ ਜੀ ਪਤ ਪ੍ਰਤਿਸ਼ਠਾ ਵੀ ਹੈ, ਮਤ ਅਕਲ ਵੀ ਪੂਰੀ ਹੈ ਫਿਰ ਉਹਦੀ। ਜਿਹਦੇ ਕੋਲ ਪਰਮੇਸ਼ੁਰ ਦਾ ਨਾਮ ਰੂਪੀ ਧਨ ਹੈ, ਉਹਦੀ ਆਤਮ ਵਿਸ਼ੈਣੀ ਬੁੱਧੀ ਹੈ ਜਿਹੜੀ, ਇਹ ਹੋ ਗਈ ਹੈ। ਇਸ ਕਰਕੇ ਉਹਦੀ ਪ੍ਰਤਿਸ਼ਠਾ ਦੇ ਸਹਿਤ ਹੋ ਗਿਆ, ਉਹ ਪ੍ਰਮਾਣਿਕ ਵੀ ਹੋ ਗਿਆ। ਇਸ ਕਰਕੇ
ਨਾ ਆਵੇ ਨਾ ਜਾਸੀ,
ਨਾ ਜਨਮ ਧਾਰ ਕੇ ਆਵੇ ਆਉਂਦਾ, ਨਾ ਕਿਤੇ ਮਰ ਕੇ ਜਾਸੀ ਜਾਂਦਾ ਹੈ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ।
ਨਾਨਕ ਗੁਰਮੁਖ ਆਪ ਪਛਾਣੈ,
ਸਤਿਗੁਰੂ ਜੀ ਕਥਨ ਕਰਦੇ ਨੇ ਜੋ ਗੁਰਮੁਖ, ਗੁਰਮੁਖ ਦੇ ਵਿੱਚੋਂ ਅਰਥ ਇਸ ਪਦ ਦੇ ਵਿੱਚੋਂ ਲੈਂਦਾ, ਗੁਰ ਜਮਾਂ ਮੁਖ, ਮੁਖ ਦਾ ਅਰਥ ਹੈ ਮੁਖੀ, ਗੁਰ ਮੁਖੀ ਕੌਣ? ਗੁਰੂ ਸਾਹਿਬ। ਉਹ ਫਿਰ ਗੁਰੂ ਸਾਹਿਬ ਦੁਆਰਾ ਜਾਂ ਫਿਰ ਗੁਰਮੁਖ ਜਨ ਆਪਣੇ ਆਤਮਿਕ ਸਰੂਪ ਨੂੰ ਪਛਾਣੈ, ਸਿਆਣ ਲੈਂਦਾ, ਨਾਨਕ ਗੁਰਮੁਖ ਆਪ ਪਛਾਣੈ, ਤੇ ਗਿਆਨ ਦੁਆਰਾ ਆਪਣੇ ਆਤਮ ਸਰੂਪ ਨੂੰ ਸਿਆਣ ਲਿਆ ਕਿ ਮੈਂ ਤਾਂ ਪੰਜਾਂ ਤੱਤਾਂ ਦਾ ਸਰੂਪ ਨਹੀਂ ਹਾਂ, 25 ਪ੍ਰਕਿਰਤੀਆਂ ਨਹੀਂ ਹੈ, ਇਹ ਤਾਂ ਮੇਰੇ ਸਰੀਰ ਵਿੱਚ, ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਹਾਂ। ਜੇ ਇਸ ਕਰਕੇ ਫਿਰ ਇਉਂ ਉਹ ਪਰਮੇਸ਼ੁਰ ਵਾਹਿਗੁਰੂ ਐਸਾ ਜੋ ਹੈ
ਪ੍ਰਭ ਜੈਸੇ ਅਵਨਾਸੀ,
ਉਹ ਅਵਨਾਸੀ ਨਾਸ ਤੋਂ ਰਹਿਤ ਪ੍ਰਭ ਪਰਮੇਸ਼ੁਰ ਜੈਸੇ ਵਰਗਾ ਹੀ ਹੋ ਜਾਂਦਾ ਹੈ, ਜਿਨ ਜਾਤਾ ਸੋ ਤਿਸੇ ਹੀ ਜਿਹਾ। ਜਿਸ ਪ੍ਰਕਾਰ ਪਰਮੇਸ਼ੁਰ ਅਵਨਾਸੀ ਹੈ, ਉਹ ਵੀ ਅਵਨਾਸੀ ਹੋ ਜਾਂਦਾ, ਉਹਦੀ ਪਦਵੀ ਵਾਲਾ ਬਣ ਜਾਂਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਉਹ ਪਰਮੇਸ਼ੁਰ ਦਾ ਸਰੂਪ ਬਣ ਜਾਂਦਾ। ਇਸ ਪ੍ਰਕਾਰ ਕਿਹਾ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਐਸਾ ਵਾਹਿਗੁਰੂ ਹੈ।
ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ,
ਰਾਗ ਸੂਹੀ ਹੈ, ਸ਼ੰਤਾਂ ਦੀ ਬਾਣੀ ਹੈ, ਜਸ ਰੂਪ ਬਾਣੀ ਹੈ, ਮਹੱਲਾ ਪਹਿਲੇ ਤੋਂ ਭਾਵ ਗੁਰੂ ਨਾਨਕ ਸਾਹਿਬ ਦੇ ਵਚਨ, ਰਾਗ ਦੇ ਚੌਥੇ ਸੁਰਤਾਲ ਵਿੱਚ, ਘਰ ਚੌਥੇ ਦਾ ਮਤਲਬ ਰਾਗ ਦਾ ਸੁਰਤਾਲ ਹੈ, ਸੰਸਕ੍ਰਿਤ ਵਿੱਚ ਇਹਨਾਂ ਨੂੰ ਧਾਮ ਕਹਿੰਦੇ ਆ, ਗੁਰੂ ਸਾਹਿਬ ਜੀ ਨੇ ਆਪਣਾ ਸ਼ਬਦ ਵਰਤਿਆ ਹੈ, ਘਰ ਕਹਿੰਦੇ ਨੇ। ਤੋ ਇਸ ਪ੍ਰਕਾਰ ਫਿਰ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਜਗਤ ਨੂੰ ਵੇਖਦਾ ਕੌਣ ਹੈ, ਜਾਂ ਸੰਸਾਰ ਦੀਆਂ ਗੱਲਾਂ ਨੂੰ ਕੌਣ ਸੁਣਦਾ, ਤੇ ਇਹ ਦੱਸੋ ਕਿਰਪਾ ਕਰਕੇ, ਤੇ ਦ੍ਰਿਸ਼ਟਾ ਰੂਪ ਹੋ ਕਰਕੇ ਕੌਣ ਦੇਖਦਾ, ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਬਚਨ ਉਚਾਰਨ ਕੀਤਾ। ਕਹਿੰਦੇ ਭਾਈ ਸੁਣੋ, ਨਿਰੰਕਾਰ ਦੀ ਮਹਿਮਾ ਮਹਾਰਾਜ ਕਰਦੇ ਹਨ।
ਜਿਨ ਕੀਆ ਤਿਨ ਦੇਖਿਆ,
ਭਾਈ ਜਿਹਨੇ ਸੰਸਾਰ ਪੈਦਾ ਕੀਤਾ ਉਹੀ ਦੇਖਭਾਲ ਕਰਦਾ, ਹੋਰ ਕਿਹੜਾ ਦੇਖੂਗਾ ਸੰਸਾਰ ਨੂੰ। ਜਿਨ ਕੀਆ, ਜਿਸ ਪਰਮੇਸ਼ਰ ਨੇ ਜਗਤ ਨੂੰ ਪੈਦਾ ਕੀਤਾ ਤਿਨ ਉਸੇ ਪਰਮੇਸ਼ਰ ਨੇ ਹੀ ਦੇਖਿਆ ਭਾਵ ਪਾਲਿਆ ਹੈ, ਉਹੀ ਦੇਖ ਰਿਹਾ ਹੈ।
ਜਗ ਧੰਦੜੈ ਲਾਇਆ,
ਜਗ ਸੰਸਾਰ ਦੇ ਜੀਵਾਂ ਨੂੰ ਕਰਮਾਂ ਅਨੁਸਾਰ ਵੱਖਰੇ ਵੱਖਰੇ ਧੰਦੜੇ ਨਾਮ ਧੰਦਿਆਂ ਦਾ ਹੈ, ਕੰਮਾਂ ਕਾਰਾਂ ਦਾ ਹੈ। ਜਿਹੋ ਜਿਹੀ ਕਿਸੇ ਦੀ ਵਾਸ਼ਨਾ ਉਹੀ ਜੀ ਉਹਦੇ ਪਾਸੇ ਲਗਾ ਦਿੱਤਾ ਹੈ। ਜਿਨ ਜਿਸ ਨੇ ਜਿਨ ਕੀਆ, ਦੁਬਾਰੇ ਬੋਲ ਦੋ ਜੀ, ਇਹਦੇ ਅਰਥ ਹੋਰ ਵੀ ਹੈ।
ਜਿਨ ਕੀਆ ਤਿਨ ਦੇਖਿਆ,
ਜਿਨ ਜਿਸ ਨੇ ਨਾਮ ਅਭਿਆਸ ਕੀਆ ਕੀਤਾ ਹੈ, ਤਿੰਨ ਉਹਨਾਂ ਨੇ ਆਪਣੇ ਸਰੂਪ ਨੂੰ ਵੇਖ ਲਿਆ ਜਾਂ ਸੱਚ ਸਰੂਪ ਨੂੰ ਵੇਖ ਲਿਆ ਉਹਨਾਂ ਨੇ, ਤੇ ਫਿਰ ਉਹਦਾ ਐਸਾ ਨਿਸ਼ਚਾ ਹੋ ਜਾਂਦਾ,
ਜਗ ਧੰਦੜੈ ਲਾਇਆ,
ਨਿਸ਼ਚਾ ਹੋ ਜਾਂਦਾ ਕਿ ਪਰਮੇਸ਼ਰ ਦਾ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਧੰਦਿਆਂ ਵਿੱਚ ਹੀ ਲਗਾਇਆ ਹੋਇਆ ਹੈ।
ਦਾਨ ਤੀਰੈ ਘਾਟ ਚਾਨਣਾ,
ਹੇ ਪਰਮੇਸ਼ਰ, ਜਿਨ੍ਹਾਂ ਨੂੰ ਗੁਰਾਂ ਦੁਆਰਾ ਤੇਰੇ ਨਾਮ ਸਰੂਪ ਦੀ ਪ੍ਰਾਪਤੀ ਦਾ ਦਾਨ ਇਹ ਪ੍ਰਾਪਤ ਹੋ ਗਿਆ, ਤੇ ਉਹਨਾਂ ਦੇ ਫਿਰ ਮਹਾਰਾਜ ਸਾਹਿਬ ਵੀ ਕਹਿੰਦੇ ਤੇ ਉਹਨਾਂ ਦੇ ਘੱਟ ਘੱਟ ਨਾਮ ਹਿਰਦੇ ਦਾ, ਉਹਨਾਂ ਦੇ ਘੱਟ ਹਿਰਦੇ ਦੇ ਵਿੱਚ ਗਿਆਨ ਦਾ ਚਾਨਣਾ ਪ੍ਰਕਾਸ਼ ਹੋਇਆ, ਅਤੇ ਉਹਨਾਂ ਦੇ ਫਿਰ ਅੱਗੇ ਦੱਸਦੇ ਨੇ ਤਨ
ਤਨ ਚੰਦ ਦੀਪ ਆਇਆ,
ਤਨ ਸਰੀਰ ਦੇ ਵਿੱਚ ਚੰਦਰਮਾ ਦੇ ਚਾਨਣੇ ਵੱਤ ਦੀਪ ਆਇਆ, ਪ੍ਰਕਾਸ਼ ਹੋਇਆ, ਤੇਰੇ ਨਾਮ ਦਾ ਦਾਨ ਤੇ ਤੇਰੇ ਨਾਮ ਦਾਨ ਕਰਕੇ ਘੱਟ ਸਰੀਰ ਵਿੱਚ ਪਰੋਖ ਗਿਆਨ ਦਾ ਚਾਨਣਾ ਹੋਇਆ, ਤੇ ਤਨ ਸੂਖਮ ਸਰੀਰ ਵਿੱਚ ਮਨ ਵਿੱਚ ਚੰਦਰਮਾ ਦੇ ਚਾਨਣੇ ਵੱਤ ਅਪਰੋਖ ਗਿਆਨ ਦਾ ਚਾਨਣਾ ਹੋਇਆ, ਜਾਂ ਫਿਰ ਤਨ ਸੂਖਮ ਸਰੀਰ ਦੇ ਮਨ ਦੇ ਵਿੱਚ ਬੈਰਾਗ ਸਤੋ ਗੁਣ ਰੂਪੀ ਚੰਦਰਮਾ ਪ੍ਰਕਾਸ਼ ਹੋਇਆ, ਕਿਉਂਕਿ ਚੰਦਰਮਾ 'ਚ ਠੰਡ ਹੈ ਤੇ ਇਸੇ ਪ੍ਰਕਾਰ ਸਤੋ ਗੁਣ ਦੇ ਵਿੱਚ ਵੀ ਭਾਈ ਸ਼ਾਂਤੀ ਹੈ। ਇਹ ਸਤੋਗੁਰ ਰੂਪੀ ਚੰਦਰਮਾ ਪ੍ਰਕਾਸ਼ ਹੋਇਆ ਹੈ ਜਦੋਂ ਹਿਰਦੇ ਵਿੱਚ ਨਾਮ ਦਾ ਦਾਨ ਦੇ ਕੇ ਅਪਰੋਖ ਗਿਆਨ ਰੂਪੀ ਚਾਨਣਾ ਦਿੱਤਾ, ਤਾਂ ਫਿਰ ਤਨ ਚੰਦ ਦੀਪ ਆਇਆ, ਤੇ ਇਸ ਕਰਕੇ ਫਿਰ ਸਰੀਰ ਵਿੱਚ ਚੰਦਰਮਾ ਸਤੋਮਈ ਬਿਰਤੀ ਦਾ ਪ੍ਰਕਾਸ਼ ਹੋ ਗਿਆ। ਸਤੋਮੀ ਬਿਰਤੀ ਵਿੱਚ ਗਿਆਨ ਰੂਪੀ ਚੰਦਰਮਾ ਪ੍ਰਕਾਸ਼ ਹੈ, ਜੋ ਹਰੀ ਪਰਮੇਸ਼ਵਰ ਵੇੜਾ ਚੰਦ ਆਦਿ ਤਨ ਸਰੀਰ ਨੂੰ ਤੇ ਕੋ ਪ੍ਰਕਾਸ਼ਣੇ ਵਾਲਾ ਹੈ, ਉਹਦੇ ਨਾਮਦਾਨ ਕਰਕੇ ਹਿਰਦੇ ਗਿਆਨ ਰੂਪੀ ਚਾਨਣਾ ਹੋਇਆ ਹੈ। ਜਤਰ ਜਤਰ ਮਨੋਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਫਿਰ ਇਸ ਪ੍ਰਕਾਰ ਦੀ ਅਵਸਥਾ ਹੋ ਜਾਂਦੀ ਹੈ।
ਚੰਦੋ ਦੀਪ ਆਇਆ ਦਾਨ ਹਰ ਕੈ,
ਤੇ ਇਉਂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਜਦੋਂ ਗੁਰਾਂ ਦੇ ਦਿੱਤੇ ਹੋਏ ਹਰ ਪਰਮੇਸ਼ਰ ਦੇ ਨਾਮ ਦਾ ਦਾਨ ਕੈ ਕਰਕੇ ਸਤੋ ਗੁਣ ਬੈਰਾਗ ਅਪਰੋਹ ਗਿਆਨ ਰੂਪੀ ਇਹ ਜਿਹੜਾ ਸੀ ਚੰਦੋ ਚੰਦਰਮਾ ਦੀਪ ਆਇਆ, ਪ੍ਰਕਾਸ਼ ਹੋਇਆ, ਇਸ ਦਾ ਇਹ ਪ੍ਰਕਾਸ਼ ਆ ਗਿਆ ਹੈ, ਹੋ ਗਿਆ ਹਿਰਦੇ ਦੇ ਵਿੱਚ।
ਦੁੱਖ ਅੰਧੇਰਾ ਉੱਠ ਗਿਆ,
ਜਿਵੇਂ ਚਾਨਣਾ ਹੋਣ ਤੇ ਅੰਧੇਰਾ ਉੱਠ ਜਾਂਦਾ ਹੈ, ਇਉਂ ਗਿਆਨ ਹੋਣ ਦੇ ਨਾਲ ਅਗਿਆਨ ਦੇ ਸਾਰੇ ਦੁੱਖ ਤੇ ਅਗਿਆਨ ਦਾ ਅੰਧਕਾਰ ਮਿਟ ਜਾਂਦਾ ਹੈ। ਜੰਮਣ ਮਰਨ ਦਾ ਜਿਹੜਾ ਦੇਣ ਵਾਲਾ ਅਗਿਆਨ ਰੂਪੀ ਅੰਧੇਰਾ ਉੱਠ ਗਿਆ, ਤੇ ਜੰਮਣ ਮਾਰਨ ਦਾ ਸਾਰਾ ਦੁੱਖ ਉਹ ਵੀ ਨਿਵਿਰਤ ਹੋ ਗਿਆ ਹੈ।
ਗੁਣ ਯੰਜ ਲਾੜੇ ਨਾਲ ਸੋਹੈ,
ਤੇ ਹੁਣ ਅੱਗੇ ਜੰਜ ਦਾ ਪ੍ਰਮਾਣ ਦੇ ਕੇ ਸਮਝਾ ਰਹੇ ਮਹਾਰਾਜ, ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਦੀਨ ਦਿਆਲ ਪਤਤ ਪਾਵਨ ਆਦਿ ਇਹਨਾਂ ਗੁਣਾਂ ਰੂਪ ਜੰਜ, ਇਹ ਭਾਈ ਜਿਹੜੇ ਵਿਦਿਆਰਥੀ ਥੋੜੇ ਜਿਹੇ ਕਮਜ਼ੋਰ ਹੈ ਪੜ੍ਹਨ ਦੇ ਵਿੱਚ, ਉਹਨਾਂ ਨੂੰ ਖਾਸ ਕਰਕੇ ਤਿੰਨ ਅੱਖਰ ਜਿਹੜੇ ਜਿੱਥੇ ਵੀ ਆ ਜਾਣ, ਨੰਗਾ ਆ ਜਾਏ, ਨਿਆਂ ਆ ਜਾਏ, ਯਈਆ ਆ ਜਾਏ, ਉਹ ਤੁਹਾਨੂੰ ਜਿੱਥੇ ਯਈਏ ਦੀ ਵਰਤੋਂ ਹੋਊਗੀ ਉੱਥੇ ਯਈਆ ਦੱਸਿਆ ਜਾਊਗਾ, ਕਿਉਂਕਿ ਇਸ ਦੇ ਬਹੁਤ ਕਿਸਮਾਂ ਦੇ ਨਾਲ ਇਹਦੀਆਂ ਆਵਾਜ਼ਾਂ ਯਈਏ ਦੀਆਂ। ਇਸ ਤਰ੍ਹਾਂ ਜਿਹੜਾ ਨਿਆਂ ਹੈ ਤੇ ਇਸ ਨੂੰ ਜਦੋਂ ਵੀ ਆ ਜਾਵੇ ਸਾਵਧਾਨ ਹੋ ਕੇ ਪੜ੍ਹਨਾ, ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਦੀਨ ਦਿਆਲ ਪਤਤ ਪਾਵਨ ਆਦਿ ਜਿਹੜੇ ਗੁਣਾਂ ਦੀ ਜੰਜ, ਆਪਾਂ ਜੰਜ ਕਹਿੰਦੇ ਹਾਂ ਦੋਨਾਂ ਜੱਜਿਆਂ ਦੇ ਨਾਲ, ਨਿਆਂ ਦੇ ਨਾਲ ਕਿਹਾ ਮਹਾਰਾਜ ਜੰਜ, ਤੇ ਇਸ ਪ੍ਰਕਾਰ ਫਿਰ ਉਹ ਪਤੀ ਪਰਮੇਸ਼ਰ ਰੂਪ ਤਾਂ ਹੈਗਾ ਲਾੜਾ, ਉਹਦੀ ਸ਼ੁਭ ਗੁਣਾਂ ਰੂਪੀ ਇਹ ਜੰਜ ਹੈ, ਸੋਭ ਰਹੀ ਹੈ,
ਇਹ ਲਾੜੇ ਦੇ ਨਾਲ ਹੀ ਸੋਭਦੀ ਹੈ। ਸੁਭ ਗੁਣ ਸਾਧ ਸਿੰਘ ਜੀ ਕੀ ਕਹਿੰਦੇ ਜੇ ਵਾਹਿਗੁਰੂ ਦੀ ਪ੍ਰਾਪਤੀ ਉਹ ਨਾ ਹੋਵੇ, ਤੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੀ ਸ਼ੁਭ ਗੁਣਾਂ ਰੂਪੀ ਬਰਾਤ ਪੈਦਾ ਕਰਨੀ ਪੈਂਦੀ ਹੈ। ਤੇ ਜਦੋਂ ਕੋਈ ਵਿਆਹੁਣ ਜਾਂਦਾ ਜੰਝ ਤਾਂ ਜਾਇਆ ਹੀ ਕਰਦੀ ਹੈ ਨਾਲ, ਉਹ ਤੋਂ ਬਿਨਾਂ ਸੋਭ ਨਹੀਂ ਕਿ ਨਹੀਂ ਹੈ। ਭਗਤੀ ਦੇ ਵਿੱਚ ਵੀ ਐਸਾ ਹੈ। ਜਾਂ ਫਿਰ ਸ੍ਰੇਸ਼ਟ ਮਹਾਤਮਾ ਜਿਹੜੇ ਹਨ ਉਹਨਾਂ ਦੇ ਬਾਬਤ ਕਹਿੰਦੇ ਪਰਖ
ਪਰਖ ਮੋਹਣੀਐ ਲਇਆ।
ਹੇ ਸ੍ਰੇਸ਼ਟ ਮਹਾਤਮਾ ਰੂਪ, ਤੇ ਸ੍ਰੇਸ਼ਟ ਮਹਾਤਮਾ ਰੂਪ ਮੋਹਣੀਐ, ਤੇ ਮਨ ਨੂੰ ਮੋਹਣ ਵਾਲਾ ਜਿਹੜਾ ਸੁੰਦਰ ਸਰੂਪ ਨੇ ਉਹਨੂੰ ਮੋਹਣੀ ਰੂਪ ਕਹਿੰਦੇ ਹੈ। ਸੁੰਦਰ ਇਸਤਰੀਆਂ ਦੀ ਨਿਆਈ ਉਹ ਸੰਤ ਰੂਪ ਸਖੀਆਂ, ਤੇ ਉਹਨਾਂ ਸਖੀਆਂ ਨੇ ਉਸ ਪਤੀ ਪਰਮੇਸ਼ਰ ਨੂੰ ਪਰਖ ਲਿਆ ਕਿ ਜਿਵੇਂ ਲਾੜੇ ਨੂੰ ਪਰਖ ਲੈਂਦੀਆਂ ਸਖੀਆਂ ਇਕੱਠੀਆਂ ਹੋ ਕੇ ਵੀ ਕਿਹਾ ਜਾ ਸੁਭਾਅ ਹੋਊਗਾ, ਉਹਨਾਂ ਨੇ ਪਰਖਿਆ ਵੀ ਲੋਕ ਪਰਲੋਕ ਦਾ ਅਸਲੀ ਪਤੀ ਤਾਂ ਵਾਹਿਗੁਰੂ ਹੀ ਹੈ। ਇਸ ਕਰਕੇ ਪਰਮੇਸ਼ਰ ਰੂਪ ਲਾੜੇ ਦੇ ਨਾਲ ਗੁਣ ਜੰਝ ਲਾੜੇ ਨਾਲ ਸੋ ਹੈ। ਪਰਮੇਸ਼ਰ ਰੂਪ ਲਾੜੇ ਦੇ ਨਾਲ ਸਾਤ ਗੁਣਾਂ ਰੂਪੀ ਜਾਂ ਗੁਣਾਂ ਦੇ ਧਾਰਨ ਕਰਨ ਵਾਲੀ ਮਹਾਤਮਾ ਰੂਪੀ ਜੰਝ ਸੋਭਦੀ ਹੈ। ਤਾਂ ਪਤੀ ਪਰਮੇਸ਼ਰ ਰੂਪ ਲਾੜੇ ਦੇ ਸਰੂਪ ਨੂੰ ਮਹਾਤਮਾ ਰੂਪ ਸੁੰਦਰ ਸਖੀਆਂ ਜਿਹੜੀਆਂ ਪਰਖ ਮੋਹਣੀਆਂ ਲਿਆ, ਉਹਨਾਂ ਨੇ ਪਰਖ ਲਿਆ ਕਿ ਗੁਣ ਤਾਂ ਇਸ ਵਿੱਚ ਮਾਇਆ ਕਰਕੇ ਕਲਪੇ ਹੋਏ ਨੇ, ਪਰ ਆਪ ਤਾਂ ਸਤ ਸਰੂਪ ਹੈ। ਤ੍ਰੈ ਕਾਲ ਅਵਧਤਿਅੰ ਸਤਤਿਅੰ, ਜਿਸ ਦਾ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਉਹ ਸੱਤ ਹੈ, ਐਸਾ ਪਰਮੇਸ਼ਰ ਨੂੰ ਜਾਣ
ਲਿਆ।
ਇਹ ਦੋਨੇ ਵਾਹਵੇ ਨੇ, ਵਿਵਾਹੋ ਕਹਿਣਾ ਇਸ ਨੂੰ, ਵਿਆਹੋ ਨਹੀਂ ਕਹਿਣਾ। ਵਿਵਾਹੋ ਹੋਆ ਸੋਭ ਸੇਤੀ, ਜਦੋਂ ਪ੍ਰਭਪਤੀ ਪਰਮੇਸ਼ਰ ਲਾੜੇ ਦੇ ਨਾਲ ਜੀਵ ਰੂਪ ਇਸਤਰੀ ਦਾ ਪ੍ਰਾਪਤੀ ਰੂਪ ਵਿਵਾਹੋ ਵਿਆਹ ਹੋਇਆ, ਵਿਆਹ ਦਾ ਅਰਥ ਕੀ ਹੈ, ਮੇਲ ਮਿਲਾਪ ਹੋਇਆ। ਤੋ ਇਸ ਕਰਕੇ ਫਿਰ ਜੀਵ ਰੂਪ ਇਸਤਰੀ ਸੋਭਾ ਸੇਤੀ ਵਡਿਆਈ ਦੇ ਸੇਤੀ ਸਹਿਤ ਹੋ ਗਈ, ਅਤੇ ਜਦੋਂ ਇਹ ਸੋਭਾ ਪ੍ਰਾਪਤ ਹੋਈ ਪੰਚ ਸ਼ਬਦੀ
ਪੰਚ ਸ਼ਬਦੀ ਆਇਆ,
ਪੰਚ ਮਹਾਤਮਾ ਸ੍ਰੇਸ਼ਟ ਗੁਰਾਂ ਦੇ ਸ਼ਬਦੀ ਉਪਦੇਸ਼ ਦੁਆਰਾ ਪਤੀ ਪਰਮੇਸ਼ਰ ਹਿਰਦੇ ਪ੍ਰਗਟ ਹੋਇਆ ਹੈ। ਤੇ ਜਿਸ ਵੇਲੇ ਵੀ ਵਾਹੋ ਦਾ ਅਰਥ ਹੁਣ ਥੋੜਾ ਜਿਹਾ ਅੱਖਰ ਅਲੱਗ ਕਰਕੇ ਹੋਵੇਗਾ, ਇਹ ਕਿਉਂਕਿ ਵਿਆਕਰਨ ਦੀ ਰੀਤ ਅਨੁਸਾਰ ਤੇ ਜਾਂ ਫਿਰ ਵਿਖਿਆਨ ਦੇ ਖੱਟ ਅੰਗ ਨੇ ਜਿਹੜੇ ਪਦਿਆ ਸ਼ਦਾ ਪਦਾਰਥ ਕਰ ਵਿਗੜੀ ਹਵਾਕੇ ਯੋਜਨਾ ਅਖਿਪਿਉ ਅਤ ਸਮਾਧਾਨ ਖੱਟ ਬਿਨੋ ਵਿਆਖਿਆ ਸਿਮਰਤੰ, ਉਹਦੇ ਵਿੱਚ ਵਾਹਵੇ ਨੂੰ ਅਲੱਗ ਕਰਾਂਗੇ। ਤੇ ਵੀ ਵਾਹੋ, ਵੀ ਜਮਾਂ ਵਾਹੋ, ਵੀ ਦਾ ਅਰਥ ਪੂਰਵ ਕਾਲ ਵਿੱਚ ਗੁਰਾਂ ਦੇ ਉਪਦੇਸ਼ ਦੁਆਰਾ ਸੋਭਾ ਦੇ ਸਹਿਤ ਹੋ ਕੇ ਸਰੂਪ ਦੀ ਸਿਖਿਆਤਤਾ ਵਾਹੋ ਨਾਮ ਪ੍ਰਾਪਤੀ ਹੋਈ। ਵਾਹੋ ਦਾ ਅਰਥ ਪ੍ਰਾਪਤੀ ਕੀਤਾ, ਦੂਸਰੇ ਅਰਥ ਜਦੋਂ ਸ਼ਬਦੀ ਸੰਸਾਰ ਨੂੰ ਰਚਣ ਵਾਲਾ ਪੰਚ ਸ਼ਬਦੀ ਆਇਆ, ਪੰਚ ਚੇਤਨ ਬ੍ਰਹਮ ਹਿਰਦੇ ਵਿੱਚ ਆ ਕੇ ਸਿਖਿਆਤਾਕਾਰ ਹੋ ਗਈ ਉਸਦੇ।
ਜਿਨ ਕੀਆ ਤਿਨ ਦੇਖਿਆ,
ਜਿਸ ਨੇ ਨਾਮ ਅਭਿਆਸ ਕੀਆ ਕੀਤਾ ਤਿੰਨ, ਉਹਨਾਂ ਨੇ ਹੀ ਵਾਹਿਗੁਰੂ ਦੇ ਸਰੂਪ ਨੂੰ ਦੇਖਿਆ ਵੇਖਣਾ ਕੀਤਾ।
ਜਗ ਧੰਦੜੈ ਲਾਇਆ,
ਬਾਕੀ ਸਾਰਾ ਸੰਸਾਰ ਤਾਂ ਤਿੰਨ ਗੁਣ ਜਿਹੜੇ ਤ੍ਰੈ ਗੁਣ ਨੇ ਨਾ, ਰਜੋ ਗੁਣ ਸਤੋ ਗੁਣ ਤਮੋ ਗੁਣ, ਇਹਨਾਂ ਧੰਦੜਿਆਂ ਦੇ ਧੰਦਿਆਂ ਦੇ ਵਿੱਚ ਧੰਦਾਲਾਂ ਵਿੱਚ ਲਾਇਆ ਹੋਇਆ ਹੈ, ਇਹਦੇ ਚ ਲੱਗੇ ਹੋਏ ਹਨ। ਰਜੋ ਗੁਣ ਬਿਰਤੀ ਵਾਲੇ ਪਦਾਰਥ ਇਕੱਠਾ ਕਰਦੇ ਹੈ, ਤਮੋ ਗੁਣ ਕਿਰਤੀ ਵਾਲੇ ਦੂਜਿਆਂ ਨੂੰ ਮਾਰਦੇ ਫਿਰਦੇ ਹੈ, ਸਤੋ ਗੁਣ ਬਿਰਤੀ ਵਾਲੇ ਦੂਜਿਆਂ ਦਾ ਭਲਾ ਕਰਦੇ ਫਿਰਦੇ ਆ, ਇਉਂ ਤਿੰਨਾਂ ਗੁਣਾਂ ਦੇ ਵਿੱਚ ਲਾਇਆ ਹੋਇਆ ਹੈ।
ਹਉ ਬਲਿਹਾਰੀ ਸਾਜਨਾ,
ਤੇ ਹਉ ਬਲਿਹਾਰੀ, ਮੈਂ ਬਲਿਹਾਰ ਜਾਵਾਂ ਉਹਨਾਂ ਸੱਜਣਾ ਸੰਤਾਂ ਤੋਂ, ਬਲਿਹਾਰ ਕੁਰਬਾਨ ਜਾਂਦਾ ਹਾਂ।
ਮੀਤਾ ਅਵਰੀਤਾ,
ਇਹ ਅਵਰੀਤਾਂ ਦੇ ਉੱਤੇ ਦੇਖੋ ਭਾਈ ਬਿੰਦੀ ਸਾਰੀਆਂ ਪੋਥੀਆਂ ਹੈਗੀ ਹੈ, ਬਿੰਦੀ ਜਿਹਦੇ ਨਹੀਂ ਹੈ ਉਹ ਤੇਰੇ ਨਹੀਂ ਹੈ, ਤੁਹਾਡੇ ਤੁਹਾਡੇ ਬਈ, ਅੱਛਾ ਤੁਹਾਡੇ, ਤੇ ਇਹਦੇ ਵਿੱਚ ਸਾਧ ਸਿੰਘ ਜੀ ਬਿੰਦੀ ਸ਼ੁੱਧ ਹੈ, ਜਿੱਥੇ ਨਹੀਂ ਹੈ ਨਾ ਇਹ ਬਿੰਦੀ ਹੋਣੀ ਚਾਹੀਦੀ ਸੀ, ਸ਼ੁੱਧ ਪਾਠ ਇਹੀ ਹੈ। ਹਾਂ ਮੈਂ ਉਹਨਾਂ ਸਾਜਣਾ ਸੰਤਾਂ ਉਹਨਾਂ ਮਹਾਂਪੁਰਸ਼ਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜੋ ਮੀਤਾਂ ਮਿੱਤਰਾਂ ਸੱਜਣਾਂ ਦੀਆਂ ਅਵਰੀਤਾਂ ਹੋਰ ਹੀ ਰੀਤਾਂ ਹਨ। ਕਿਹੜੀਆਂ ਰੀਤੀਆਂ ਹਨ? ਕਹਿੰਦਾ ਵੀ ਇਹਦਾ ਤਾਂ ਹੋਰ ਹੀ ਤਰ੍ਹਾਂ ਦਾ ਸੁਭਾਅ ਹੈ, ਆਮ ਕਰਕੇ ਆਪਾਂ ਵੀ ਕਹਿੰਦੇ ਹਾਂ ਵਿਛੜੀਆਂ ਰੂਹਾਂ ਨੂੰ ਰੱਬ ਦੇ ਨਾਲ ਮੇਲਣ ਦੀਆਂ ਇਹ ਉਹਨਾਂ ਦੀਆਂ ਹੋਰ ਸੰਸਾਰ ਵੱਲੋਂ ਵੱਖਰੀਆਂ ਰੀਤਾਂ ਨੇ, ਉਹ ਵਿਛੜਿਆਂ ਨੂੰ ਮੇਲਦੇ ਆ ਸੰਤ ਜਨ। ਅਵਰੀਤਾ ਅਵ ਜਮਾ ਰੀਤਾਂ ਅਵ ਅਵਰਨ ਆਦਿ ਤੋਂ ਰਿਦੇ ਰੀਤਾਂ ਸੰਸਕ੍ਰਿਤੀ ਰੀਤਾਂ ਨਾਲ ਖਾਲੀ ਨੂੰ ਕਹਿੰਦੇ ਰੀਤੇ ਭਰੇ ਭਰੇ ਸਿਖਨਾ ਵੈ ਜਾ ਚਾ ਕੋ ਵਿਵਹਾਰ ਹੈ ਉਹਨਾਂ ਨੇ ਆਪਣਾ ਹਿਰਦਾ ਜਿਹੜਾ ਔਗੁਣਾਂ ਤੋਂ ਖਾਲੀ ਕਰ ਲਿਆ ਹੈ
ਇਹੋ ਤਨ ਜਿਨ ਸਿਓ ਗਾਡਿਆ
ਮੇਰਾ ਇਹ ਤਨ ਸੂਖ ਮਨ ਜਿਨ੍ਹਾਂ ਸੰਤਾਂ ਜਾਂ ਸਤਿਗੁਰਾਂ ਦੇ ਨਾਲ ਗਾਡਿਆ ਮਿਲਿਆ ਹੋਇਆ ਹੈ
ਮਨ ਲਿਆੜਾ ਜੀਤਾ
ਉਹਨਾਂ ਸੰਤਾਂ ਜਾਂ ਸਤਿਗੁਰਾਂ ਨੂੰ ਆਪਣਾ ਮਨ ਚਿੱਤ ਭੇਟਾ ਰੂਪ ਦੇ ਵਿੱਚ ਦੇ ਕੇ ਭੇਟਾ ਦਿੱਤੀ ਹੈ ਨਾ ਤੇ ਉਹਨਾਂ ਦੇ ਪਾਸੋਂ ਨਾਮ ਤੇ ਗਿਆਨ ਲੈ ਕੇ ਲੀੜਾ ਲਿਆ ਹੈ ਇਹ ਪ੍ਰਾਪਤ ਕੀਤਾ ਹੈ ਇਹਦੇ ਬਦਲੇ ਦੇ ਵਿੱਚ ਮਨ ਦੇ ਰਾਮ ਲਿਆ ਹੈ ਮੋਲ ਇਉਂ ਲਿਆ ਹੈ
ਲਿਆ ਤਾ ਦੀਆ ਮਾਨ ਜਿਨ ਸਿਓ
ਕਹਿੰਦੇ ਜਿਨ ਜਿਨ੍ਹਾਂ ਸੰਤਾਂ ਜਾਂ ਸਤਿਗੁਰਾਂ ਨੂੰ ਉਹਨਾਂ ਸਿਓ ਨਾਲ ਭੇਟ ਰੂਪ ਵਿੱਚ ਮਨ ਦੀਆ ਦਿੱਤਾ ਉਹਨਾਂ ਤੋਂ ਫਿਰ ਮਾਨ ਮੰਨਣ ਗਿਆਨ ਲੈ ਲਿਆ ਇਸ ਕਰਕੇ ਫਿਰ ਉਹ ਸੱਜਣ ਸੰਤ ਜਿਹੜੇ ਹਨ ਮਾਨ ਲਿਆ ਮੰਨਣ ਗਿਆਨ ਪ੍ਰਾਪਤ ਕਰ ਲਿਆ ਸਰਵਣ ਮੰਨਣ ਦੇ ਆਸਣ ਇਹ ਪ੍ਰਾਪਤ ਕਰ ਲਏ
ਸੇ ਸੱਜਣ ਕਿਉਂ ਵਿਸਰਹਿ
ਤੇ ਫਿਰ ਉਹ ਸੱਜਣ ਭਾਈ ਸੰਤ ਜਾਨ ਸਤਿਗੁਰੂ ਸਾਹਿਬ ਜੀ ਕਿਉਂ ਵਿਸਰਨ ਕਿਉਂ ਭੁੱਲਣ ਭਾਵ ਨਹੀਂ ਭੁੱਲਣਾ ਚਾਹੀਦਾ
ਜਿਨ ਜਿਸ ਆਇਆ ਉਹੀ ਰਲਿਆ
ਜਿਨ ਜਿਨ੍ਹਾਂ ਸੰਤਾਂ ਸਤਿਗੁਰਾਂ ਦੀ ਦਿਸ ਆਇਆ ਦ੍ਰਿਸ਼ਟੀ ਚ ਆ ਗਿਆ ਭਾਵ ਬੇਅੰਤ ਹੋਏ ਰਲੀਆਂ ਖੁਸ਼ੀਆਂ ਪ੍ਰਾਪਤ ਹੋਏ ਹੋ ਜਾਂਦੀਆਂ ਹਨ ਜਿਨ੍ਹਾਂ ਸੰਤਾਂ ਨੂੰ ਜਾਂ ਸਤਿਗੁਰਾਂ ਦੀ ਦਿਸ ਤਰਫ ਜੇ ਸੰਤਾਂ ਦੀ ਤਰਫ ਆਉਣ ਦੇ ਨਾਲ ਵੀ ਸਤਿਗੁਰਾਂ ਦੀ ਤਰਫ ਆਉਣ ਦੇ ਨਾਲ ਵੀ ਬ੍ਰਹਮਾਕਾਰ ਬੀਤੀ ਹੋਏ ਹੋਣੇ ਕਰਕੇ ਬੇਅੰਤ ਖੁਸ਼ੀਆਂ ਚੜ ਜਾਂਦੀਆਂ ਹਨ
ਜੀ ਸੇਤੀ ਗਹਿ ਰਹਿ
ਤੇ ਐਸੇ ਸੰਤਾਂ ਜਾਂ ਗੁਰਾਂ ਦੇ ਗੁਣਾਂ ਨੂੰ ਜੀ ਹਿਰਦੇ ਸੇਤੀ ਨਾਲ ਗਹਿ ਗ੍ਰਹਿਣ ਕਰਕੇ ਰਹਿ ਹੈ ਰਹਿਣਾ ਕਰੀਏ ਇੱਕ ਤਾਂ ਪਾਈ ਰਾਰੇ ਦੇ ਨਾਲ ਦੋਨੇ ਹਾਏ ਰਹਿ ਹੈ ਦੋਨੇ ਹਾਏ ਬੋਲਣੇ ਇਹ ਜਿਹੜਾ ਪਾਠ ਹੈ ਤੇ ਦਿਸ ਆਇਆ ਪਾਠ ਮੁੱਖ ਰੱਖਣਾ ਇਕੱਠਾ ਹੈ ਪਰ ਇਹ ਦੂਜਾ ਪਾਠ ਦਿਸ ਤੇ ਆਇਆ ਅਲੱਗ ਅਲੱਗ ਵੀ ਹੈ ਤੁਸੀਂ ਪਾਠ ਇਹੀ ਪਕਾਉਣਾ ਮੁੱਖ ਪਾਠ ਇਹੀ ਜਾਣਨਾ ਜੇ
ਸਾਗਲ ਗੁਣ ਅਵਗਣ ਨਾ ਕੋਈ
ਜਿਨ੍ਹਾਂ ਸੰਤਾਂ ਦੇ ਵਿੱਚ ਕੋਈ ਵੀ ਔਗਣ ਹੈ ਹੀ ਨਹੀਂ ਗੁਣੇ ਗੁਣ ਜਾਂ ਜਿਨ੍ਹਾਂ ਗੁਰਾਂ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸਗਲ ਸਾਰੇ ਗੁਣ ਹੀ ਗੁਣ ਕਾਮ ਕਰੋ ਆਦਿ ਕੋਈ ਵੀ ਅਵਗੁਣ ਉਹਨਾਂ ਦੇ ਔਗਣ ਨਹੀਂ ਹੈ ਐਸਾ ਜੋ ਹੈ
ਹੋਏ ਨੀਤਾ ਨੀਤਾ
ਤੇ ਉਹਨਾਂ ਵਿੱਚ ਨੀਤਾ ਨੀਤਾ ਪ੍ਰਤੀ ਗੁਣ ਅਧਿਕ ਹੋਏ ਹੁੰਦੇ ਨੇ ਉਹ ਨੀਤਾ ਨਿੱਤ ਸਰੂਪ ਨਾਲ ਮਿਲ ਕੇ ਨੀਤਾ ਨਿੱਤ ਸਰੂਪ ਹੋਏ ਹੋ ਗਏ ਨੇ ਜਾਂ ਫਿਰ ਥੋੜੀ ਜਿਹੀ ਬਦਲਾਅ ਦੇ ਨਾਲ ਵੀ ਅਧਾਰਥ ਉਹ ਆਪ ਨੀਤ ਅਨੀਤਾ ਪਹਿਲੇ ਨੂੰ ਨੀਤ ਦਾ ਜਿਹੜਾ ਜਿਹੜਾ ਕੰਨਾ ਲੱਗਿਆ ਵਿਆਕਰਨ ਅਨੁਸਾਰ ਉਹ ਦੂਸਰੇ ਨੀਤਾ ਦੇ ਨਾਲ ਜੋੜ ਦੇਣਾ ਫਿਰ ਕੀ ਬਣਿਆ ਨੀਤ ਅਨੀਤਾ ਪਾਠ ਨਹੀਂ ਹੈ ਇਸ ਤਰ੍ਹਾਂ ਅਰਥ ਇਸ ਤਰ੍ਹਾਂ ਹੈ ਉਹ ਆਪ ਨੀਤ ਅਨੀਤਾ ਨੀਤ ਨਿੱਤ ਸਰੂਪ ਹੋ ਗਏ ਨੇ ਅਤੇ ਉਹਨਾਂ ਨੇ ਸੰਸਾਰ ਨੂੰ ਅਨੀਤਾ ਅਨਿਤ ਰੂਪ ਜਾਣ ਲਿਆ ਹੈ ਕਿ ਅਨਿਤ ਰੂਪ ਹੈ ਸਦਾ ਨਹੀਂ ਰਹਿਣ ਵਾਲਾ
ਹੋ ਬਲਿਹਾਰੀ ਸਾਜਨਾ
ਤੇ ਹਾਂ ਮੈਂ ਉਹਨਾਂ ਸੱਜਣ ਮਹਾਤਮਾ ਤੋਂ ਗੁਰੂ ਸਾਹਿਬਾਨਾਂ ਤੋਂ ਬਿਲਿਹਾਰ ਜਾਂਦਾ ਹਾਂ
ਮੀਤਾ ਅਵਰੀਤਾ
ਤੇ ਜਿਨ੍ਹਾਂ ਮੀਤਾ ਮਿੱਤਰਾਂ ਦੀਆਂ ਅਵਰੀਤਾਂ ਹੋਰ ਹੀ ਪਰੰਪਰਾਵਾਂ ਹਨ ਵਾਹਿਗੁਰੂ ਨਾਲ ਜੋੜਨ ਆਦਿ ਦੀਆਂ
ਗੁਣਾ ਕਾ ਹੋਵੇ ਵਾਸੁਲਾ
ਹੇ ਪਿਆਰੇ ਜੇਕਰ ਤੇਰੇ ਕੋਲ ਸ਼ੁਭ ਗੁਣਾਂ ਦਾ ਸੁਗੰਧੀ ਵਾਲਾ ਵਾਸਲਾ ਡੱਬਾ ਹੋਵੇ ਸੁਗੰਧੀ ਵਾਲੇ ਡੱਬੇ ਹੁੰਦੇ ਜਿਵੇਂ ਕਸਤੂਰੀ ਆਦਿ ਪਾਈ ਜਾਂਦੀ ਤਾਂ ਉਹਨਾਂ ਗੁਣਾਂ ਨੂੰ ਜਵਾਨ ਦੁਆਰਾ ਅੱਗੇ ਦੱਸਦੇ ਨੇ
ਕੱਢ ਵਾਸ ਲਈ ਜੈ
ਤੇ ਲਈ ਜੈ ਇਕੱਠਾ ਹੀ ਪਾਠ ਇਕੱਠਾ ਹੀ ਰੱਖਣਾ ਲਈ ਜੈ ਜੇਕਰ ਸੱਜਣ ਅੰਤਸਕਰਨ ਜਿਹੜੇ ਉਹਨਾਂ ਦੇ ਇਹ ਗੁਣ ਭਗਤੀ ਰੂਪੀ ਵਾਸਨਾ ਸੁਗੰਧੀ ਲੈਣੀ ਚਾਹੀਦੀ ਹੈ ਉਹਨਾਂ ਦੇ ਕੋਲੋਂ ਉਹਨਾਂ ਗੁਣਾਂ ਨੂੰ ਜਵਾਨ ਦੁਆਰਾ ਹਿਰਦੇ ਚੋਂ ਕੱਢ ਕੇ ਫਿਰ ਕੀ ਕਰਨਾ ਚਾਹੀਦਾ ਭਗਤ ਰੂਪੀ ਵਾਸ਼ਨਾ ਸੁਗੰਧੀ ਲੈਣੀ ਚਾਹੀਦੀ ਹੈ ਜੇਕਰ ਕਿਸੇ ਸੱਜਣ ਮਹਾਤਮਾ ਦਾ ਅੰਤਸਕਰਨ ਸ਼ੁਭ ਗੁਣਾਂ ਦਾ ਵਾਸਲਾ ਨਾਮ ਡੱਬੇ ਦਾ ਹੁੰਦਾ ਹੈ ਡੱਬਾ ਹੋਵੇ ਤਾਂ ਹਿਰਦੇ ਸ਼ੁਭ ਗੁਣ ਕੱਢ ਕੇ ਭਗਤੀ ਰੂਪ ਵਾਸ ਸੁਗੰਧੀ ਲਈ ਜੈ ਲੈਣੀ ਚਾਹੀਦੀ ਹੈ ਭਾਵ ਉਹਨਾਂ ਪਾਸੋਂ ਭਗਤੀ ਦਾ ਮਾਰਗ ਤੇ ਹੋਰ ਪਰਮਾਰਥ ਸੰਬੰਧੀ ਗੱਲਾਂ ਪੁੱਛਣੀਆਂ ਚਾਹੀਦੀਆਂ ਹਨ
ਜੇ ਗੁਣ ਹੋਵਨ ਸਾਜਨਾ
ਜੇਕਰ ਆਪਣੇ ਕੋਲ ਸ਼ਰਧਾ ਰੂਪੀ ਗੁਣ ਹੋਣ ਦੈਵੀ ਗੁਣ ਹੋਣ ਇਹ ਸ਼ਰਧਾ ਵਾਲੇ ਸ਼ਰਧਾ ਕੋਲ ਹੋਵੇ ਇਹ ਦੈਵੀ ਗੁਣ ਹੋਵਨ ਤਾਂ ਸਾਜਣਾ ਸੱਜਣ ਮਹਾਤਮਾ ਜਾਂ ਸਤਿਗੁਰਾਂ, ਸੱਜਣ ਸਤਿਗੁਰੂ ਵੀ ਸੱਜਣ ਮਹਾਤਮਾ ਵੀ, ਅਤੇ ਫਿਰ ਜਾਂ ਪਰਮੇਸ਼ੁਰ ਦੇ ਨਾਲ, ਤੇ ਮਿਲ ਕਰਕੇ ਫਿਰ ਦੱਸਦੇ ਨੇ ਅੱਗੇ ਮਿਲ
ਸਾਂਝ ਕਰੀਜੈ,
ਪਰਮੇਸ਼ੁਰ ਨਾਲ ਮਿਲਣ ਰੂਪ ਸਾਂਝ ਕਰੀਜੈ ਕਰੀਏ, ਸੱਜਣ ਮਹਾਤਮਾ ਦੇ ਨਾਲ ਮਿਲ ਕੇ ਉਹਨਾਂ ਪਾਸੋਂ ਗਿਆਨ ਪ੍ਰਾਪਤ ਕਰੀਏ, ਇਸ ਪ੍ਰਕਾਰ ਦੀ ਸਾਂਝ ਕਰਨੀ ਚਾਹੀਦੀ ਹੈ। ਜੇਕਰ ਗੁਣਾਂ ਵਾਲੇ ਸੱਜਣ ਮਹਾਤਮਾ ਦੀ ਸੰਗਤ ਪ੍ਰਾਪਤ ਹੋਵੇ, ਉਹਨਾਂ ਨਾਲ ਮਿਲ ਕੇ ਪਰਮੇਸ਼ੁਰ ਪ੍ਰਾਪਤੀ ਵਾਲੇ ਗੁਣਾਂ ਦੀ ਸਾਂਝ ਕਰੀਏ ਜੇ।
ਸਾਂਝ ਕਰੀਜੈ ਗੁਣ ਹੈ ਕੀਰੀ,
ਕਹਿੰਦੇ ਫਿਰ ਸਾਂਝ ਗੁਣਾਂ ਦੀ ਕਰਨੀ ਚਾਹੀਦੀ ਹੈ ਸਾਨੂੰ, ਉਹਨਾਂ ਮਹਾਤਮਾ ਨਾਲ ਸਤ ਸੰਤੋਖ ਦਇਆ ਧਰਮ ਵਿਚਾਰ ਭਗਤੀ ਆਦਿ, ਇਹ ਜਿਹੜੇ ਗੁਣ ਗੁਣ ਹੈ ਗੁਣਾਂ ਕੀਰੀ, ਗੁਣਾਂ ਦੀ ਸਾਂਝ ਕਰੀਜਿਆ ਕਰਨੀ ਚਾਹੀਦੀ ਹੈ ਕਰੀਏ।
ਛੋੜ ਅਵਗਣ ਚੱਲੀਏ,
ਤੇ ਔਗਣਾਂ ਨੂੰ ਛੱਡ ਕੇ ਤਿਆਗ ਕੇ ਦੁਨੀਆਂ ਤੋਂ ਚੱਲੀਏ ਚੱਲਣਾ ਕਰੀਏ, ਦੁਨੀਆਂ ਤੋਂ ਉਪਰਾਮ ਹੋ ਕੇ ਪਰਮੇਸ਼ੁਰ ਦੀ ਤਰਫ਼ ਚੱਲੀਏ। ਜੇ ਦੁਨੀਆਂ ਤੋਂ ਉਪਰਾਮ ਨਹੀਂ ਹੁੰਦਾ, ਪਰਮੇਸ਼ੁਰ ਦੀ ਤਰਫ਼ ਨਹੀਂ ਚੱਲ ਹੁੰਦਾ, ਇਉਂ ਚੱਲੀਏ।
ਪਹਿਰੇ ਪਟੰਬਰ ਕਰ ਅਡੰਬਰ,
ਤੇ ਪ੍ਰੇਮ ਰੂਪੀ ਪੱਟ ਜਮਾਂ ਅੰਬਰ, ਅੰਬਰ ਨਾਮ ਵਸਤਰ ਨੂੰ ਕਹਿੰਦੇ, ਪੱਟ ਨਾਮ ਰੇਸ਼ਮ ਦਾ ਜਾਂ ਪੱਟ ਵਸਤਰ, ਅੰਬਰ ਪਟੰਬਰ ਰੇਸ਼ਮੀ ਵਸਤਰਾਂ ਦਾ ਨਾਮ ਹੈ, ਤੇ ਇਸ ਕਰਕੇ ਪ੍ਰੇਮ ਰੂਪੀ ਰੇਸ਼ਮੀ ਵਸਤਰ ਪਹਿਰੇ ਪਹਿਣ ਕੇ ਸਾਧੂਆਂ ਦੇ ਅਡੰਬਰ ਬਨਾਵਟ ਜਿੱਥੇ ਬਨਾਵਟ ਸਤਸੰਗਤ ਦੀ ਹੈ, ਤੇ ਇਉਂ ਕਰੀਏ। ਜਾਂ ਗਿਆਨ ਰੂਪੀ ਰੇਸ਼ਮੀ ਵਸਤਰ ਪਹਿਣ ਕੇ ਪਹਿਰੇ ਪਟੰਬਰ ਕਰ ਅਡੰਬਰ, ਗੁਣਾ ਜਪਤਾ ਰੂਪੀ ਅਡੰਬਰ ਫਲਾਅ ਦਾ ਹੁੰਦਾ ਹੈ, ਤੇ ਇਸ ਪ੍ਰਕਾਰ ਦਾ ਫਲਾਅ ਜਾਂ ਸਰੂਪ ਰੂਪੀ ਅੱਗੇ ਦੱਸਦੇ ਨੇ, ਆਪਣਾ ਪਿੜ
ਆਪਣਾ ਪਿੜ ਮੱਲੀਏ,
ਜਪਤਾ ਰੂਪੀ ਅਡੰਬਰ ਕਰਕੇ ਸਰੂਪ ਰੂਪੀ ਪਿੜ ਮੱਲੀਏ, ਮਲਣਾ ਕਰੀਏ। ਤੇ ਜਿਵੇਂ ਸਾਸੀ ਪਟੰਬਰ ਆਦਿ ਰੇਸ਼ਮੀ ਪਸ਼ਮੀਨੇ ਦੇ ਵਸਤਰ ਹੁੰਦੇ, ਪਟੰਬਰ ਦੇ ਰੇਸ਼ਮੀ ਦੇ ਵਸਤਰ ਆਦਿ, ਇਹਨਾਂ ਨੂੰ ਪਹਿਣ ਕਰਕੇ ਜਾਂ ਬਹੁਤ ਸਾਰੇ ਗਹਿਣਿਆਂ ਨੂੰ ਪਹਿਣ ਕਰਕੇ ਇਹ ਅਡੰਬਰ ਕਰਕੇ ਸਹੁਰੇ ਘਰ ਨੂੰ ਬੀਬੀ ਜਾਂਦੀ ਹੈ ਹਾਰ ਸ਼ਿੰਗਾਰ ਕਰਕੇ, ਉਹ ਸਹੁਰੇ ਘਰ ਰੂਪੀ ਜਾ ਕੇ ਪਿੜ ਨੂੰ ਮਲਦੀ ਹੈ, ਸਹੁਰੇ ਘਰ ਚਲੀ ਜਾਂਦੀ ਹੈ। ਇਸੇ ਪ੍ਰਕਾਰ ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀ ਹੈ, ਤੇ ਉਹ ਫਿਰ ਸਤਸੰਗਤ ਰੂਪੀ ਪਿੜ ਮਲਣਾ ਕਰੀਏ, ਤੇ ਸਤਸੰਗਤ ਰੂਪੀ ਪਿੜ ਦੇ ਵਿੱਚ ਤੇ ਪ੍ਰੇਮ ਰੂਪੀ ਵਸਤਰ ਪਹਿਣ ਕੇ, ਗੁਣਾਂ ਰੂਪੀ ਗਹਿਣੇ ਪਾ ਕੇ ਇਹ ਅਡੰਬਰ ਕਰੀਏ। ਜਿਵੇਂ ਅਖਾੜੇ ਵਿੱਚ ਪਹਿਲਵਾਨ ਕੁਸ਼ਤੀ ਲੜਦੇ ਹਨ, ਉਹ ਆਪਣੀ ਜਿੱਤ ਪ੍ਰਾਪਤ ਕਰਦੇ ਆ, ਇਸੇ ਪ੍ਰਕਾਰ ਮਨੁੱਖਾ ਜਨਮ ਪਹਿਲਵਾਨਾਂ ਦੀ ਕੁਸ਼ਤੀ ਦਾ ਸਥਾਨ ਹੀ ਹੈ, ਇਹਦੇ ਵਿੱਚ ਮੋਹ ਤੇ ਵਿਵੇਕ ਦੋਨਾਂ ਦੀ ਕੁਸ਼ਤੀ ਹੈ, ਇਸ ਲਈ ਵਿਵੇਕ ਨੂੰ ਧਾਰਨ ਕਰਕੇ ਮੋਹ ਦੀ ਨਿਵਿਰਤੀ ਕਰਕੇ ਉਹਦੀ ਪਿੱਠ ਲਾ ਕੇ ਫਿਰ ਇਹਨੂੰ ਪਿੜ ਨੂੰ ਉਹਨੂੰ ਕਹਿੰਦੇ ਪਿੜ ਮੱਲ ਲਿਆ, ਮਤਲਬ ਜਿੱਤ ਲਿਆ, ਜਿਹਦਾ ਉਹਨੇ ਇਸਤਤ ਹੋਇਆ ਉਹਦੇ ਵਿੱਚ ਮੋਹ ਆਦਿਕ ਨੂੰ ਜਿੱਤ ਕੇ ਇਉਂ ਪਿੜ ਮੱਲਣਾ ਕਰੀਏ, ਜਿਵੇਂ ਸੂਰਮੇ ਮੈਦਾਨੇ ਜੰਗ ਨੂੰ ਜਾ ਕੇ ਮੱਲਦੇ ਹੈ, ਇਉਂ ਕਰਕੇ ਉੱਥੇ ਇਸਤਤ ਹੋਈਏ।
ਜਿੱਥੇ ਜਾਏ ਬਹੀਏ ਭਲਾ ਕਹੀਏ,
ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਗੁਰਸਿੱਖੋ ਜਿੱਥੇ ਵੀ ਜਾਓ ਬੁਰਾ ਤਾਂ ਕੰਮ ਕਰਨਾ ਹੀ ਨਹੀਂ ਕੋਈ, ਜਿਹਦੇ ਜਾਓ ਜਿਹਦੇ ਕੋਲ ਜਾਓ ਜਿੱਥੇ ਬੈਠੋ ਉਹਦਾ ਭਲਾ ਹੀ ਕਰਦੇ ਰਹਿਣਾ, ਜਿੱਥੇ ਜਾਈਏ ਉੱਥੇ ਬੈਠੀਏ, ਜਿੱਥੇ ਖਾਈਏ ਪਹਿਨੀਏ ਬੈਠੀਏ, ਕਹਿੰਦੇ ਉੱਥੇ ਦਾ ਹਰ ਵੇਲੇ ਭਲਾ ਸੋਚਦੇ ਰਹੋ, ਜਿੱਥੇ ਵੀ ਜਾਏ ਜਾ ਕੇ ਬਹੀਏ ਬੈਠੀਏ, ਉੱਥੇ ਭਲਾ ਚੰਗਾ ਵਾ ਕੇ ਬਚਨ ਕਹੀਏ ਕਥਨ ਕਰੀਏ। ਜਾਂ ਪੰਜਾਂ ਕੋਸ਼ਾਂ ਰੂਪੀ ਫਿਰ ਇਹ ਜਿਹੜੇ ਝੋਲ ਅੱਗੇ ਦੱਸਦੇ ਨੇ,
ਝੋਲ ਅੰਮ੍ਰਿਤ ਪੀਜੈ,
ਪੰਜਾਂ ਕੋਸ਼ਾਂ ਰੂਪੀ ਬੂਰ, ਜਿਵੇਂ ਪਾਣੀ ਤੇ ਬੂਰ ਆਇਆ ਹੁੰਦਾ ਨਾ, ਪਾਣੀ ਪੀਣ ਵਾਲਾ ਉਹ ਕਚੱਲਾ ਜਾ ਮਾਰ ਕੇ ਨਾ ਹੱਥਾਂ ਦੇ ਨਾਲ ਪਾਣੀ ਨੰਗਾ ਕਰਕੇ ਫਿਰ ਬੁੱਕ ਭਰ ਕੇ ਪੀਂਦਾ, ਉਹ ਬੂਰ ਨੂੰ ਝੋਲ ਹਟਾ ਕੇ ਨਾਮ ਅੰਮ੍ਰਿਤੀ ਜਲ ਨੂੰ ਪੀਜਾ ਪੀਣਾ ਕਰੀਏ। ਜਾਂ ਫਿਰ ਜਿੱਥੇ ਜਾਏ ਬਹੀ ਹੈ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ, ਆਪਣੇ ਔਗੁਣਾਂ ਨੂੰ ਝੋਲਾ ਦੇ ਕੇ ਅੰਮ੍ਰਿਤ ਗੁਣਾਂ ਨੂੰ ਧਾਰਨ ਕਰੀਏ, ਦੂਸਰਿਆਂ ਵਿੱਚ ਦੋਸ਼ ਨਾ ਕੱਢੀਏ। ਜਿਵੇਂ ਪਾਣੀ ਤੋਂ ਬੂਰ ਹਟਾ ਦੀ ਜਾਏ, ਇਸੇ ਤਰ੍ਹਾਂ ਝੋਲਾ ਦੇ ਕੇ ਟਿਕਿਆ ਹੋਇਆ ਪਾਣੀ ਪੀ ਲਈਦਾ, ਇਸੇ ਪ੍ਰਕਾਰ ਸਤਸੰਗਤ ਵਿੱਚ ਪਦਾਰਥਾਂ ਨੂੰ ਪਰੇ ਹਟਾ ਕੇ, ਔਗੁਣਾਂ ਨੂੰ ਪਰੇ ਹਟਾ ਕੇ, ਇਹ ਪਾਣੀ ਤੋਂ ਜਿਵੇਂ ਆਇਆ ਬੂਰ ਦੀ ਨਿਆਈ ਹੈ, ਇਹ ਜਿਹੜੇ ਪਦਾਰਥ ਨੇ ਇਹ ਨਾਮ ਦੀਆਂ ਬਰਕਤਾਂ ਕਰਕੇ ਆਉਂਦੇ, ਵਿਚਾਰ ਰੂਪੀ ਹੱਥਾਂ ਦੇ ਨਾਲ ਝੋਲਾ ਦੇ ਕੇ ਬ੍ਰਹਮਾਨੰਦ ਰੂਪੀ ਸਾਫ ਪਾਣੀ ਜਿਵੇਂ ਹੁੰਦਾ ਉਹ ਅੰਮ੍ਰਿਤ ਨੂੰ ਪੀਣਾ ਕਰੀਏ।
ਗੁਣਾਂ ਕਾ ਹੋਵੇ ਵਾਸਲਾ,
ਹੇ ਪਿਆਰੇ ਜੇਕਰ ਤੇਰੇ ਕੋਲ ਸ਼ੁਭ ਗੁਣਾਂ ਦਾ ਵਾਸਲਾ ਡੱਬਾ ਹੋਵੇ ਤਾਂ,
ਕੱਢ ਵਾਸ ਲਈਜੈ।
ਉਹਨਾਂ ਗੁਣਾਂ ਨੂੰ ਜਵਾਨ ਦੁਆਰਾ ਕੱਢ ਕੇ ਭਗਤੀ ਰੂਪੀ ਵਾਸਨਾ ਸੁਗੰਧੀ ਲੈਣਾ ਕਰੀਏ।
ਆਪ ਕਰੇ ਕਿਸ ਆਖੀਐ।
ਉਹ ਪਰਮੇਸ਼ਰ ਆਪ ਹੀ ਜਗਤ ਨੂੰ ਪੈਦਾ ਕਰੇ ਕਰਦਾ ਹੈ, ਹੋਰ ਕਿਸੇ ਨੂੰ ਕੀ ਆਖੀਏ ਕਿ ਹੋਰ ਫਲਾਣਾ ਵੀ ਕਰ ਸਕਦਾ, ਉਹ ਤੋਂ ਬਿਨਾਂ ਹੋਰ ਨੀ ਕੋਈ ਕਰ ਸਕਦਾ।
ਹੋਰ ਕਰੇ ਨਾ ਕੋਈ,
ਹੋਰ ਕੋਈ ਨਾ ਤਾਂ ਕੁਝ ਕਰਨ ਜੋਗਾ, ਨਾ ਹੀ ਕਰ ਸਕਦਾ, ਨਾ ਕੋਈ ਕਰੇਗਾ, ਨਾ ਪਿੱਛੇ ਕੀਤਾ ਕਿਸੇ ਨੇ ਹੁਣ ਕਰ ਰਿਹਾ, ਨਾ ਅੱਗੇ ਨੂੰ ਹੋਇਆ। ਹੋਰ ਕਰੇ ਨਾ ਕੋਈ, ਹੋਰ ਕੋਈ ਕੁਝ ਨਹੀਂ ਕਰ ਸਕਦਾ, ਸਮਰੱਥਾ ਹੀ ਨਹੀਂ ਹੈ ਉਹਦੇ ਵਿੱਚ, ਕਿਸੇ ਦੇ ਵਿੱਚ।
ਆਖਣ ਤਾਂ ਕੋ ਜਾਈਏ,
ਹੋਰ ਕਿਸੇ ਨੂੰ ਆਖਣ ਕਹਿਣ ਤਾਂ ਜਾਈਏ ਭਾਈ।
ਜੇ ਭੁੱਲੜਾ ਹੋਈ,
ਜੇ ਪਰਮੇਸ਼ਰ ਭੁੱਲਿਆ ਹੋਵੇ, ਉਹ ਆਪ ਅਭੁੱਲ ਨਾ ਭੁੱਲੀ, ਆਪ ਅਭੁੱਲ ਹੈ, ਭੁੱਲਦਾ ਨਹੀਂ ਹੈ, ਅਭੁੱਲ ਗੁਰੂ ਕਰਤਾਰ ਹੈ।
ਜੇ ਹੋਏ ਭੁੱਲਾ ਜਾਈ ਕਹੀਏ,
ਜੇ ਪਰਮੇਸ਼ਰ ਆਪਣੇ ਗਿਆਨ ਨੂੰ ਭੁੱਲਾ ਭੁੱਲਿਆ ਹੋਇਆ ਹੋਵੇ ਤਾਂ ਉਸ ਨੂੰ ਜਾ ਕੇ ਕਹੀਏ, ਆਖੀਏ ਪਰਮੇਸ਼ਰ ਜੀ ਵੀ ਤੁਸੀਂ ਭੁੱਲ ਗਏ। ਪਰ ਉਹ ਤਾਂ ਆਪ ਹੀ ਕਰਤਾ ਐਸਾ ਹੈ ਪਰਮੇਸ਼ਰ, ਉਹ ਅੰਤਰਜਾਮੀ ਹੈ, ਕਦੇ ਭੁੱਲ ਦੇ ਵਿੱਚ ਆਉਂਦਾ ਨਹੀਂ, ਜੀਵ ਭੁੱਲ ਦੇ ਵਿੱਚ ਹਨ। ਭੁੱਲ ਤਾਂ ਮਾਇਆ ਦਾ ਹਿੱਸਾ ਹੈ, ਉਹ ਸ਼ੁੱਧ ਸਰੂਪ ਹੈ।
ਆਪ ਕਰਤਾ ਕਿਉਂ ਭੁੱਲੇ,
ਉਹ ਕਿਵੇਂ ਆਪਣੇ ਆਪ ਨੂੰ ਭੁੱਲ ਸਕਦਾ, ਕੋਈ ਭੁੱਲ ਨਹੀਂ ਕਰਦਾ ਪਰਮੇਸ਼ਰ, ਉਹ ਕਦੇ ਵੀ ਭੁੱਲਣ ਵਾਲਾ ਨਹੀਂ ਹੈ।
ਸੁਣੇ ਦੇਖੇ ਬਾਜ ਕਹੇ,
ਉਹ ਪਰਮੇਸ਼ਰ ਸੁਣੇ ਸੁਣ, ਦੇਖੇ ਦੇਖਣ ਤੇ ਕਹਿਆ ਕਹਿਣ ਤੋਂ ਬਾਜ ਬਗੈਰ ਹੈ, ਨਿਰਾਕਾਰ ਸਰੂਪ ਹੈ ਨਾ ਉਹ ਦਿਆਲੂ ਪਰਮੇਸ਼ਰ। ਸੁਣੇ ਦੇਖੇ ਅਤੇ ਕਹੇ ਤੋਂ ਬਗੈਰ ਹੀ, ਸੁਣੇ ਦੇਖੇ ਤੇ ਕਹੇ ਤੋਂ ਬਗੈਰ ਹੀ ਸਾਰਿਆਂ ਜੀਵਾਂ ਨੂੰ ਉਹ ਦਾਨ, ਬੋਲੋ ਜੀ,
ਦਾਨ ਅਣਮੰਗਿਆ ਦੇਵੇ।
ਉਹ ਸਾਰਿਆਂ ਜੀਵਾਂ ਨੂੰ ਅਣਮੰਗਿਆ, ਮੰਗਣ ਤੋਂ ਬਿਨਾਂ ਹੀ ਪ੍ਰਲਭ ਦੇ ਅਨੁਸਾਰ ਤਾਮ ਬਾਮ ਸਰੂਪ ਆਦਿ ਚੀਜ਼ਾਂ ਨੂੰ ਦਾਨ ਦੇਵੇ ਦਿੰਦਾ। ਜੋ ਅਣਮੰਗਿਆ ਦੁੱਖਾਂ ਦਾ ਦਾਨ ਹੈ, ਦੁੱਖਾਂ ਤੋਂ ਕੋਈ ਨਹੀਂ ਮੰਗਦਾ, ਜੋ ਅਣਮੰਗਿਆ ਦਾਨ ਹੈ ਦੁੱਖ ਨੂੰ, ਉਹ ਦੁੱਖਾਂ ਦਾ ਦਾਨ ਹੈ, ਇਸ ਨੂੰ ਕੋਈ ਵੀ ਨਹੀਂ ਮੰਗਦਾ, ਉਹ ਦਾਨ ਵੀ ਦਿੰਦਾ ਕਿਉਂਕਿ ਕਰਮ ਦਾ ਅਨੁਸਾਰ ਫਲ ਦੇਣਾ। ਜੋ ਸੰਤ ਜਨ ਰੱਬ ਦੇ ਪਿਆਰੇ ਅਣਮੰਗਨ ਹੋ, ਉਹ ਮੰਗਦੇ ਨਹੀਂ ਕੁਛ ਵੀ, ਉਹਨਾਂ ਨੂੰ ਬ੍ਰਹਮ ਗਿਆਨ ਦਾ ਦਾਨ ਦਿੰਦਾ। ਜਿਸ ਪਰਮੇਸ਼ਰ ਦੀ ਕਿਰਪਾ ਸਦਕਾ ਜੀਵ ਕੰਨਾਂ ਨਾਲ ਸੁਣਦਾ, ਸੁਣੈ ਤੇ ਦੇਖੈ, ਅੱਖਾਂ ਨਾਲ ਵੇਖਦਾ ਤੇ ਕਹਿਆ, ਜਵਾਨ ਨਾਲ ਵਾਕਾਂ ਨੂੰ ਕਹਿੰਦਾ, ਉਹ ਪਰਮੇਸ਼ਰ ਇਹਨਾਂ ਇੰਦਰੀਆਂ ਤੋਂ ਬਾਝ ਰਹਿਤ ਹੈ। ਜੋ ਪਰਮੇਸ਼ਰ ਸੁਣੇ ਸੁਣ ਵਿੱਚ ਆਉਂਦਾ ਪਰ ਦੇਖੇ ਦੇਖਣ ਤੇ ਕਹਿਆ ਕਥਨ ਤੋਂ ਅਕੱਥ ਹੈ, ਐਸਾ ਦਿਆਲੂ ਪਰਮੇਸ਼ਰ ਦਾਨ ਦੇ ਕੇ ਅਣਮੰਗ ਕਰ ਦਿੰਦਾ। ਭਾਵ ਫਿਰ ਮੰਗਣ ਜੋਗਾ ਨਹੀਂ ਰੱਖਦਾ ਹੈ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਸੁਣੇ ਦੇਖੇ ਬਾਅਦ ਕਹਿਆ ਦਾਨ ਅਣਮੰਗਿਆ ਦੇਵੈ। ਜੋ ਪਰਮੇਸ਼ਰ ਸਭ ਦੀਆਂ ਚੰਗੀਆਂ ਮੰਦੀਆਂ ਗੱਲਾਂ ਨੂੰ ਸੁਣੇ ਸੁਣਦਾ, ਦ੍ਰਿਸ਼ਟਾ ਰੂਪ ਹੋ ਕੇ ਦੇਖਿਆ ਦੇਖਦਾ, ਤੇ ਫਿਰ ਉਹ ਰਸਨਾ ਦੁਆਰਾ ਕਹਿਆ ਕਥਨ ਕਥਨ ਤੋਂ ਬਗੈਰ, ਚਿੱਤ ਦੇ ਮੰਗੇ ਬਗੈਰ ਹੀ ਪ੍ਰਲਭ ਅਨੁਸਾਰ ਦੁੱਖ ਸੁੱਖ ਦਾਨ ਦਿੰਦਾ। ਤੇ ਜੋ ਸੁਣੇ ਦੇਖੇ ਬਾਅਦ ਕਹਿਆ ਦਾਨ ਅਣਮੰਗਿਆ ਦੇਵੈ, ਸੁਣੇ ਸੁਣਨ ਤੋਂ ਬਗੈਰ ਬੋਲੇ ਪੁਰਖ ਜਿਹੜੇ ਬੋਲੇ ਨੇ, ਤੇ ਦੇਖਣ ਤੋਂ ਬਗੈਰ ਜਿਹੜੇ ਅੰਨੇ ਪੁਰਖ ਨੇ, ਜਵਾਨ ਤੋਂ ਬਗੈਰ ਜਿਹੜੇ ਗੂੰਗੇ ਪੁਰਖ ਨੇ, ਉਹਨਾਂ ਨੂੰ ਵੀ ਤਾਂ ਪਰਮੇਸ਼ਰ ਪ੍ਰਲਭ ਅਨੁਸਾਰ ਦਾਨ ਦਿੰਦਾ, ਉਹਨਾਂ ਨੂੰ ਕਿਹੜਾ ਕੋਈ ਹੋਰ ਦੇ ਰਿਹਾ। ਇਸ ਕਰਕੇ ਸੁਣੇ ਦੇਖੇ ਬਾਅਦ ਕਹਿਆ ਦਾਨ ਅਣਮੰਗਿਆ ਦੇਵੈ। ਜਿਸ ਪਰਮੇਸ਼ਰ ਦਾ ਜਸ ਸ਼ਰਧਾ ਤੇ ਵਿਚਾਰ ਰੂਪੀ ਕੰਨਾਂ ਤੋਂ ਬਗੈਰ ਸੁਣੇ ਸੁਣਿਆ ਨਹੀਂ ਜਾਂਦਾ, ਬੈਰਾਗ ਵਿਵੇਕ ਰੂਪੀ ਜਾਂ ਮਨ ਬੁੱਧ ਰੂਪੀ ਨੇਤਰਾਂ ਤੋਂ ਬਗੈਰ ਦੇਖਿਆ ਨਹੀਂ ਜਾਂਦਾ, ਪ੍ਰੀਤ ਰੂਪ ਜਵਾਨ ਤੋਂ ਬਗੈਰ ਜਿਸ ਦਾ ਜਸ ਕਿਹਾ ਨਹੀਂ ਜਾਂਦਾ, ਤੇ ਦਾਨ ਅਣਮੰਗਿਆ ਦੇਵੈ। ਅਣ ਸੂਖਮ ਤੋਂ ਸੂਖਮ ਹੈ, ਜਦੋਂ ਗੁਰਾਂ ਪਾਸੋਂ ਉਸ ਦੀ ਪ੍ਰਾਪਤੀ ਮੰਗੀਏ ਤਾਂ ਪੂਰੇ ਗੁਰ ਕੀ ਕਰਦੇ ਨੇ, ਗੁਰੂ ਉਸ ਦੇ ਸਰੂਪ ਦਾ ਗਿਆਨ ਰੂਪੀ ਦਾਨ ਦਿਵੈ ਦਿੰਦੇ ਹਨ ਜੀ।
ਦਾਨ ਦੀ ਦਾਤਾ ਜਗ ਵਿਧਾਤਾ,
ਪਰਮੇਸ਼ਰ ਸਾਰਿਆਂ ਜੀਵਾਂ ਨੂੰ ਕਰਮਾਂ ਅਨੁਸਾਰ ਦਾਨ ਦਿੰਦਾ, ਜਿਸ ਕਰਕੇ ਜਗ ਜਗਤ ਹੈ ਜਿਹੜਾ ਵਿਧਾਤਾ ਕਰਮ ਫਲਦਾਤਾ, ਉਹ ਸਾਰੇ ਸੰਸਾਰ ਦਾ ਵਾਹਿਗੁਰੂ ਹੈ, ਫਲ ਪ੍ਰਦਾਤਾ, ਸਾਰਿਆਂ ਨੂੰ ਕਰਮਾਂ ਦਾ ਫਲ ਦਿੰਦਾ।
ਨਾਨਕਾ ਸੱਚ ਸੋਈ,
ਸਤਿਗੁਰੂ ਕਥਨ ਕਰਦੇ ਸੋਹੀ ਉਹ ਪਰਮੇਸ਼ਰ ਹੀ ਤਿੰਨਾਂ ਕਾਲਾਂ ਵਿੱਚ ਸਤ ਸਰੂਪ ਹੈ।
ਆਪ ਕਰੇ ਕਿਸ ਆਖੀਐ,
ਉਹ ਪਰਮੇਸ਼ਰ ਆਪ ਹੀ ਸੰਸਾਰ ਨੂੰ ਪੈਦਾ ਕਰੇ ਕਰਦਾ ਹੈ।
ਕਿਸ ਆਖੀਐ,
ਦੁਬਾਰੇ ਬੋਲ ਦੋ ਜੀ।
ਆਪ ਕਰੇ ਕਿਸ ਆਖੀਐ,
ਉਹ ਪਰਮੇਸ਼ਰ ਆਪ ਹੀ ਸੰਸਾਰ ਨੂੰ ਪੈਦਾ ਕਰੇ ਕਰਦਾ, ਹੋਰ ਕਿਸੇ ਨੂੰ ਆਖੀਏ ਕਹਿਣਾ ਕਰੀਏ, ਕੀ ਕਹਿਣਾ ਕਰੀਏ ਹੋਰ ਕਿਸੇ ਨੂੰ, ਹੋਰ ਕਿਸੇ ਨੂੰ ਆਖੀਏ ਕਹਿਣਾ ਕਰੀਏ ਕਿ ਹੋਰ ਵੀ ਕੋਈ ਕਰ ਸਕਦਾ? ਹਾਂਜੀ, ਹੋਰ ਕਰੇ,
ਹੋਰ ਕਰੇ ਨਾ ਕੋਈ।
ਤੇ ਫਿਰ ਉਹ ਕਿਸ ਨੂੰ ਆਖੀਏ ਕਹਿਣਾ ਕਰੀਏ, ਕਿਉਂਕਿ ਹੋਰ ਕੋਈ ਕੁਝ ਕਰਨੇ ਨੂੰ ਸਮਰੱਥ ਹੀ ਨਹੀਂ ਹੈ, ਕੇਵਲ ਵਾਹਿਗੁਰੂ ਹੈ। ਸਾਧ ਸਿੰਘ ਜੀ, ਅੱਜ ਦੀ ਕਥਾ ਵਿਚਾਰ, ਕਿਉਂਕਿ ਅੱਜ ਹੈ ਸੰਗਰਾਂਦ ਦਾ ਦਿਹਾੜਾ, ਤੇ ਇਸ ਕਰਕੇ ਜਥੇ ਨੇ ਜਾ ਕੇ ਜੋਤੀ ਸਰੂਪ ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਦੇ ਪਾਵਨ ਸਥਾਨ ਤੇ ਹਾਜ਼ਰੀ ਭਰਨੀ ਹੈ। ਮਹੀਨੇ ਦੀ ਕਥਾ ਉੱਥੇ ਹੋਏਗੀ, ਤੇ ਇੱਥੇ ਸਾਧ ਸਿੰਘ ਜੀ ਸੰਗਰਾਂਦ ਦਾ ਇਸ ਤਰ੍ਹਾਂ ਹੈ, ਕੜਾ ਪ੍ਰਸ਼ਾਦ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਹਿੰਮਤ ਕੀਤੀ ਹੈ, ਗੁਰਮੁਖਾਂ ਨੇ ਪਾਠ ਕੀਤਾ ਹੈ। ਸੋ ਆਓ, ਹਾਜ਼ਰੀ ਮੁਤਾਬਕ ਹੀ ਹੈ। ਜੇਠ ਦਾ ਮਹੀਨਾ ਪ੍ਰਕਾਸ਼ ਹੋਇਆ, ਜੇਠ ਜੁੜਨ ਦਾ ਲੋੜੀ ਹੈ। ਜਿਸ ਅੱਗੇ ਸਭ ਨਿਬੰਨ ਹਰ ਸੱਜਣ ਦਾਵ ਲੱਗਿਆ ਕਿਸੇ ਨੇ ਦੇਈ ਬੰਨ, ਇਹ ਸਾਰੀ ਸ਼ਬਦ ਦੀ ਵਿਚਾਰ ਉੱਥੇ ਹੋਏਗੀ। ਲੜੀਵਾਰ ਕਥਾ ਇੱਥੇ ਹੋ ਚੁੱਕੀ ਹੈ, ਕਿਉਂਕਿ ਆਪਾਂ ਬਿਲਕੁਲ ਪਾਵਨ ਸਥਾਨ ਦੇ ਚਰਨਾਂ 'ਚ ਬੈਠੇ ਹਾਂ। ਸੋ ਇਸ ਕਰਕੇ ਭਾਈ ਹਿੰਮਤ ਕਰਕੇ ਜਿਹੜੇ ਵਿਦਿਆਰਥੀ ਜਾ ਸਕਦੇ ਹੈ, ਉੱਥੇ ਪਹੁੰਚਣਾ 7:30 ਉੱਥੇ ਕਥਾ ਆਰੰਭ ਹੋ ਜਾਣੀ ਹੈ। ਇਸੇ ਕਰਕੇ ਅੱਜ ਪਹਿਲਾਂ ਸਮਾਪਤੀ ਕੀਤੀ ਜਾ ਰਹੀ ਹੈ ਜੀ।
ਦਾਨ ਜੀ ਦਾਤਾ ਜਗ ਬਿਦਾਤਾ, ਨਾਨਕਾ ਸੱਚ ਸੋਈ, ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।